ਕਰ ਦੂਜਾ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਤਿਸ ਪੈ
ਇਹ ਬਾਣੀ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਹੈ। ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਗੁਰੂ ਤੀਸਰੇ ਅਮਰਦੇਵ ਜੀ ਮਹਾਰਾਜ ਦੇ ਰਿਸ਼ਤੇਦਾਰੀ ਕਰਕੇ ਉਹਨਾਂ ਦੇ ਜਮਾਈ ਸਨ, ਲੇਕਿਨ ਆਪ ਉਹਨਾਂ ਨੂੰ ਆਪਣੇ ਦੁਨੀਆਦਾਰੀ ਦੇ ਰਿਸ਼ਤੇ ਦੇ ਭਾਵ ਤੋਂ ਨਹੀਂ ਤੱਕਦੇ ਸੀ। ਆਪ ਉਹਨਾਂ ਦੇ ਘਰ ਦੇ ਵਿੱਚ ਬੜੀ ਸੇਵਾ ਕਰਦੇ ਸੀ, ਬੜੀ ਲਗਨ ਸੀ, ਉਹਨਾਂ ਨੂੰ ਭਗਵਾਨ ਰੂਪ ਹੀ ਸਮਝਦੇ ਸਨ।
ਦਿਸ ਇਜ਼ ਦੀ ਬਾਣੀ ਆਫ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ। ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਵਾਸ ਬਿਕੋਜ਼ ਆਫ ਦਾ ਵਰਲਡਲੀ ਰਿਲੇਸ਼ਨ ਹੀ ਵਾਸ ਸਨ ਇਨ ਲਾ ਆਫ ਗੁਰੂ ਅਮਰਦੇਵ ਜੀ ਮਹਾਰਾਜ, ਬਟ ਹੀ ਵਾਸ ਨੈਵਰ ਲੁਕਿੰਗ ਐਟ ਹਿਮ ਐਜ਼ ਅ ਵਰਲਡਲੀ ਰਿਲੇਸ਼ਨ, ਬਟ ਹੀ ਵਾਸ ਆਲਵੇਜ਼ ਵੈਰੀ ਡਿਵੋਟਿਡ ਟੂ ਹਿਮ ਐਂਡ ਹੀ ਵਾਸ ਲੁਕਿੰਗ ਐਟ ਹਿਮ ਐਜ਼ ਦਾ ਗੋਡ ਹਿਮਸੈਲਫ।
ਆਪ ਦੇ ਜਿੰਨੇ ਵੀ ਸ਼ਬਦ ਹੈ ਦਰਬਾਰ ਸਾਹਿਬ ਦੇ ਅੰਦਰ ਸਭ ਗੁਰੂ ਪਿਆਰ ਦੇ ਭਰੇ ਹੋਏ ਹੈ।
ਆਲ ਦਾ ਸ਼ਬਦ ਆਲ ਦਾ ਹਿਮਸ ਵਿਚ ਹੀ ਹੈਜ਼ ਰਿਟਨ ਐਂਡ ਆਰ ਇੰਕਲੂਡਿਡ ਇਨ ਦਰਬਾਰ ਸਾਹਿਬ ਆਰ ਆਲ ਫੁੱਲ ਆਫ ਲਵ ਫੋਰ ਦੀ ਮਾਸਟਰ।
ਜਦ ਗੁਰੂ ਅਮਰਦੇਵ ਜੀ ਮਹਾਰਾਜ ਨੇ ਆਪਦੇ ਸੇਵਕਾਂ ਦੀ ਪ੍ਰੀਖਿਆ ਕਰਨੀ ਚਾਹੀ ਕਿ ਦੇਖੀਏ ਇਹਨਾਂ ਦੇ ਵਿੱਚੋਂ ਕੋਈ ਭਾਂਡਾ ਤਿਆਰ ਵੀ ਹੈ, ਤਾਂ ਸਭ ਨੂੰ ਕਹਿ ਦਿੱਤਾ ਕਿ ਚੌਂਤਰੇ ਬਣਾਓ, ਜਿਸਦਾ ਵੀ ਚੌਂਤਰਾ ਅੱਛਾ ਹੋਇਆ ਉਸ ਨੂੰ ਇਨਾਮ ਦਿੱਤਾ ਜਾਏਗਾ। ਸਭ ਨੇ ਚੌਂਤਰੇ ਬਣਾਏ, ਗੁਰੂ ਸਾਹਿਬ ਆਏ, ਉਹਨਾਂ ਨੇ ਸਭ ਨੂੰ ਨਾਪਸੰਦ ਕਰ ਦਿੱਤਾ। ਔਰ ਦੂਸਰੀ ਦਫ਼ਾ ਥੋੜ੍ਹੇ ਆਦਮੀ ਸਨ ਜਿਨ੍ਹਾਂ ਨੇ ਚੌਂਤਰੇ ਬਣਾਏ। ਜਦ ਗੁਰੂ ਸਾਹਿਬ ਫਿਰ ਆਏ, ਉਹ ਕਹਿਣ ਲੱਗੇ ਤੁਹਾਡੀ ਮਿੱਟੀ ਠੀਕ ਨਹੀਂ, ਇਹ ਜਗ੍ਹਾ ਹੀ ਠੀਕ ਨਹੀਂ, ਹੋਰ ਜਗ੍ਹਾ ਬਣਾਓ, ਹੋਰ ਮਿੱਟੀ ਲਿਆਓ। ਬਿਲਕੁਲ ਥੋੜ੍ਹੇ ਆਦਮੀ, ਦੋ ਚਾਰ ਹੀ ਰਹਿ ਗਏ। ਔਰ ਇਸੇ ਤਰ੍ਹਾਂ ਗੁਰੂ ਸਾਹਿਬ ਫਿਰ ਨਾ ਮਨਜ਼ੂਰ ਕਰ ਦੇਣ, ਆਖਰ ਇੱਕ ਇਕੱਲਾ ਰਾਮਦਾਸ ਰਹਿ ਗਿਆ ਜਿਹੜਾ ਚੌਂਤਰੇ ਬਣਾਉਂਦਾ ਰਿਹਾ। ਉਹਨਾਂ ਦੀ ਹਿਸਟਰੀ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ 72 ਦਫ਼ਾ ਆਪ ਨੇ ਚੌਂਤਰੇ ਬਣਾਏ। ਲੋਕ ਦੂਸਰੇ ਪ੍ਰੇਮੀ ਕਹਿਣ ਲੱਗੇ, ਕਿਉਂਕਿ ਗੁਰੂ ਅਮਰਦੇਵ ਜੀ ਮਹਾਰਾਜ ਦੀ ਉਮਰ ਬੜੀ ਵੱਡੀ ਸੀਗੀ, 106 ਸਾਲ ਦੀ ਉਮਰ ਸੀ ਉਸ ਵਕਤ। ਉਹ ਕਹਿਣ ਲੱਗੇ ਕਿ ਅਗਰ ਗੁਰੂ ਚੱਕਲ ਨਹੀਂ, ਉਹ ਬੁੱਢਾ ਹੋ ਗਿਆ, ਉਹਦਾ ਦਿਮਾਗ ਕਾਇਮ ਨਹੀਂ ਗਾ, ਕਿਆ ਤੇਰਾ ਵੀ ਕਾਇਮ ਨਹੀਂ, ਤੂੰ ਕਿਉਂ ਲੱਗਿਆ ਬਣਾਉਣ ਵਾਸਤੇ? ਲੇਕਿਨ ਗੁਰੂ ਰਾਮਦਾਸ ਦੇ ਅੰਦਰ ਬੜਾ ਗੁਰੂ ਪਿਆਰ ਸੀਗਾ, ਉਹ ਰੋ ਪਿਆ। ਉਹ ਕਹਿਣ ਲੱਗਿਆ, ਤੁਸੀਂ ਜੋ ਮਰਜ਼ੀ ਹੈ ਮੈਨੂੰ ਆਖ ਲਓ, ਲੇਕਿਨ ਗੁਰੂ ਮਹਾਰਾਜ ਨੂੰ ਕੁਛ ਵੀ ਨਾ ਕਹੋ, ਕਿਉਂਕਿ ਅਗਰ ਗੁਰੂ ਦੀ ਅਕਲ ਟਿਕਾਣੇ ਨਹੀਂ ਤਾਂ ਕਿਸੇ ਦੀ ਵੀ ਨਹੀਂ ਹੋ ਸਕਦੀ ਗੀ। ਸੋ ਜਦੋਂ ਗੁਰੂ ਸਾਹਿਬ, ਗੁਰੂ ਅਮਰਦੇਵ ਜੀ ਮਹਾਰਾਜ ਉਹਦਾ ਚੌਂਤਰੇ ਦੇਖਣ ਵਾਸਤੇ ਆਏ, ਹੱਸ ਕੇ ਕਹਿਣ ਲੱਗੇ, ਪੁਰਖਾ, ਤੇਰਾ ਤਾਂ ਚੌਂਤਰਾ ਪਹਿਲਾਂ ਹੀ ਠੀਕ ਸੀਗਾ। ਔਰ ਅਗਰ ਇਸੇ ਖਿਆਲ ਨੂੰ ਸਾਰੀ ਸੰਗਤ ਲੈ ਕੇ ਬੈਠ ਜਾਂਦੀ, ਖੁਦ ਸੋਚ ਕੇ ਦੇਖ ਲਓ ਅਸੀਂ ਕਿਸ ਤਰ੍ਹਾਂ ਕੁੰਦਨ ਹੋ ਜਾਂਦੇ। ਇਹ ਗੁਰੂ ਪਿਆਰ ਹੀ ਸੀ ਜਿਹੜਾ ਰਾਮਦਾਸ ਜੀ ਮਹਾਰਾਜ ਨੂੰ ਇੰਨਾ ਮਜਬੂਰ ਕਰੀ ਰੱਖਿਆ।
ਵੈਨ ਗੁਰੂ ਅਮਰਦੇਵ ਜੀ ਮਹਾਰਾਜ ਵਾਂਟਿਡ ਟੂ ਟੈਸਟ ਆਲ ਹਿਸ ਡਿਸਾਈਪਲਸ ਟੂ ਸੀ ਇਫ ਦੇਰ ਵਾਸ ਐਨੀ ਵੈਸਲ ਰੈਡੀ ਔਰ ਨਾਟ, ਐਂਡ ਹੀ ਟੋਲਡ ਆਲ ਦ ਡਿਸਾਈਪਲਸ ਟੂ ਮੇਕ ਦ ਪਲੇਟਫਾਰਮਸ, ਐਂਡ ਇਨ ਦ ਬਿਗਿਨਿੰਗ ਆਲ ਦ ਡਿਸਾਈਪਲਸ ਸਟਾਰਟਡ ਮੇਕਿੰਗ ਦ ਪਲੇਟਫਾਰਮਸ, ਬਟ ਵੈਨ ਗੁਰੂ ਅਮਰਦੇਵ ਜੀ ਮਹਾਰਾਜ ਕੇਮ ਟੂ ਇੰਸਪੈਕਟ ਦੈਮ, ਹੀ ਸੈਡ ਦੈਟ ਨੋ, ਦਿਸ ਨਨ ਆਫ ਯੋਰ ਪਲੇਟਫਾਰਮਸ ਆਰ ਗੁੱਡ, ਐਂਡ ਯੂ ਬਿਲਟ ਦ ਨਿਊ ਵਨਸ, ਐਂਡ ਫਾਰ ਦ ਸੈਕਿੰਡ ਟਾਈਮ ਓਨਲੀ ਫਿਊ ਪੀਪਲ ਵੇਅਰ ਦੈਰ ਹੂ ਵੇਅਰ ਅਗੇਨ ਮੇਕਿੰਗ ਦੀ ਪਲੇਟਫਾਰਮਸ, ਐਂਡ ਅਗੇਨ ਵੈਨ ਗੁਰੂ ਅਮਰਦੇਵ ਜੀ ਮਹਾਰਾਜ ਕੇਮ, ਐਂਡ ਦੈਨ ਆਲਸੋ ਹੀ ਸੈਡ ਦੈਟ ਨੋ, ਦਿਸ ਟਾਈਮ ਯੋਰ ਮਡ ਇਜ਼ ਨੋਟ ਗੁੱਡ, ਗੋ ਐਂਡ ਬ੍ਰਿੰਗ ਅਨਦਰ ਮਡ ਐਂਡ ਅਗੇਨ ਮੇਕ ਦਿਸ, ਸੋ ਔਨ ਦ ਥਰਡ ਟਾਈਮ ਓਨਲੀ ਫਿਊ ਪੀਪਲ ਰਿਮੇਨ ਹੂ ਵੇਅਰ ਮੇਕਿੰਗ ਦੀ ਪਲੇਟਫਾਰਮਸ, ਇਨ ਦੈਟ ਵਿਦ ਦੈਟ ਥਿੰਗ ਕੰਟੀਨਿਊਡ ਫਾਰ ਮੈਨੀ ਟਾਈਮਸ, ਐਂਡ ਇਨ ਦੀ ਐਂਡ ਓਨਲੀ ਗੁਰੂ ਰਾਮਦਾਸ ਜੀ ਮਹਾਰਾਜ ਵਾਸ ਦੈਰ ਟੂ ਮੇਕ ਦੀ ਪਲੇਟਫਾਰਮਸ, ਐਂਡ ਇਟ ਕਮਸ ਇਨ ਦ ਹਿਸਟਰੀ that he made the platforms for 72 times, and last time when Guru Amardev ji Maharaj came to see the platform of Guru Ramdas ji, he was very pleased and he said that, oh man, your platform was very good in the beginning and I am very pleased with you. So if everybody takes the same thought in his mind, all the Sangat, then everybody can become like Guru Ram Das Ji Maharaj. And this was only the love for the Master which Guru Ram Das Ji had that compelled Guru Amar Dev to give him his successorship.
और आप अपने शब्द दे अंदर अपनी तड़फजार कर दे है कहंदे अगर कोई मेरे प्यारे नू मला देवे तो मैं अपना आप विकण नू तैयार हैं.
In this hymn, he is describing about his yearning, longing. He says that if anyone makes me meet my beloved, I can even sell myself to pay the price for that.
महाराज सावन सिंह जदों बाबा जैमल सिंह जी चोला छड़ गए सन उन्होंने पिंड घुमाण जदों जाके सत्संग करन गए पहला तो जब उन्होंने पिंड की जूह आई तो महाराज ने स्टांग पै के उत्थे नमस्कार की डंडौत की जदों जाके आपने सत्संग चालू किया तो हजूर दी अखां दे विच पानी भरिया आ उन्होंने सैकटरी कह लग्या कि महाराज जी जब तुसी रो रहे हो संगत का की हाल तो महाराज जी ने जवाब दिता कि अगर मेरा गुरु बाबा जैमल सिंह जी अज इत्थे आ जाण मैं सब कुछ छड्डण वास्ते तैयार हाँ उन्हां दे उत्तों वार देवां.
When Baba Jaimal Singh ji left the body and after that when Baba Savan Singh went to his home village Guman to give the satsang and when he was approaching to the village and when the limit of that village came he lay down on the ground and in that way he paid his homage and he respected that place. After that when he came to the satsang place and before starting the satsang tears were coming out from his eyes and looking at that condition of Baba Savan Singh his secretary told him that Master, if your condition is like that, then what will happen to Sangat? So then Master Savan Singh replied that if anyone makes this possible, that I may see my master Baba Jaimal Singh even for once, I am ready to give up everything whatever I have now.
ये जिन्ना नाल वीत दिया उन्हनु पता है कि जब गुरु देश रूप स्थूल दुनिया जो अपना स्थूल शरीर ले जान्दा है कि जिन्ना प्रेमियां दे नाले गुजर दिया कि किमें वो रोंदे है किमें वो तड़फदे है किस तरह अपनी जिंदगी नू खुशक रुखी महसूस करदे उन्हां दे जान तो बाद.
Only those who experience this separation from the master, they know that how their life is becoming dry and when their master is going away, taking away his physical form from them, how dryness they feel for this world and even though living in this world, how unhappy they live.
Guru Angad Dev Ji Maharaj, jad Guru Nanak Dev Ji chola chhad gaye, तो आप कहने लगे जिस प्यारे से न्यो तिस अगो मर चलिए तिरग जीवन संसार ताके पाछे जीवना कहने लगे जिदे नाल न्यो सी प्यार सी चंगा सीगा अगर असी उस तो पहला उठ जाते जेड़े हुण साडे सुहास है उस तो मगरों वो तिरग है लानत है.
When Guru Nanak Sahib left the body, Guru Angad Dev said that it was better to die before the beloved's death because the beloved with whom we had very much love. It was much better to die before he left this world. All the breaths and whatever moments we are living after him, cursed to all that moments.
Hazrat Bahu da vi jad murshid chola chhad gaya siga oh vi isse tarah hi pukarda siga ke eh dukh hamesha rehsi bahu rondadi hi mar jaawa hu kehn lagya mainu hamesha hi dukh rahega meri jehdi jind hai sidkiyan lende ronde di guzregi.
Hazrat Bahu also said the same thing when his master left the body and he said that O Bahu, this pain will always remain to me and all my life I will pass the rest of life screaming and crying.
Hun jinna da jehde apna aap vikan nu taiyar hai guru de utton khud soch ke dekh lo unna de vichode da ki haal ho sakda hai.
And those who are ready to sell themselves for the master, you can think that what can be their condition for their master.
कोई आन मिलावे मेरा प्रीतम प्यारा हाँ तिस पे आप विचारे दर्शन हर देखण कहताई दर्शन हर देखण कहताई.
गुरु नानक साहब ने ऐसी खूबी दी कबाणी रची है अगर आप पहली तुकदार्थ ठीक ना करिए अगली दा हो ही नहीं सकदा गा आपने ऊपर क्या सीगा कोई मेरे प्यारे नूं आके मिला देवे, मैं विकण नूं तैयार हैं। तो अगे आप दसदे है कि मैं कोई दुनिया की मान वडियाई या दुनिया की धन दौलत वास्ते विकण नूं तैयार नहीं, सिर्फ परमात्मा नूं मिलण वास्ते, परमात्मा नूं देखण वास्ते ही मैं विकण नूं तैयार हैं।
गुरु नानक साहब हैज रिटन द बाणी इन सच अ वे दैट इफ यू डू नॉट अंडरस्टैंड द फर्स्ट सेंटेंस ऑफ द बाणी वी कैन नॉट अंडरस्टैंड द सेकंड वन। इन द बिगिनिंग इन द फर्स्ट हिम ही सेड दैट आई एम रेडी टू सेल माई सेल्फ एंड इन द सेकंड हिम ही सेज दैट आई एम रेडी टू सेल माई सेल्फ नॉट फॉर एनी वर्ल्डली नेम और फेम नॉट फॉर एनी वर्ल्डली मटीरियल बट ओनली फॉर द दर्शन ऑफ माई बिलवर्ड आई एम रेडी टू सेल माई सेल्फ।
दर्शन हर देखण के ताई दर्शन हर देखण के ताई कृपा करे तो सतगुर मिले हर हर
हजूर महाराज कृपाल ये बात कहिंदे हुंदे सीगे कि कुदरत दा असूल है भुखे नूं रोटी प्यासे नूं पानी जरूर मुहैया करदी है।
हजूर कृपाल यूज टू से दैट इट इज द लॉ ऑफ नेचर दैट इट सप्लाइज फूड फॉर हंगरी एंड वाटर फॉर थर्स्टी।
जदों साडे दिल दे अंदर तड़प हुंदी है बिरह हुंदी है ओ परमात्मा कोई बेखबर नहीं जिन्हें सानू पैदा कीता है वो सचखंड दे अंदर बैठा है साडी सब दी तड़फ देखदा है कौन मेरे मिलने वास्ते तैयार है कौन हालां तक नहीं। जिस तरह पहाड़ दे उपर खड़े नूं हर एक जगह दिसदी है कि किथे अग लगी है।
When we have yearning and longing to meet that God who is sitting in the Sachkhand, he knows everything that within whom the yearning and longing to meet him is going on and who is experiencing the pain of separation. Just like a man who is standing on the top of hill, he knows that where the fire is burning. In the same way, God also knows that within which heart the yearning or longing to meet him is going on.
Jis tarah ag di amdad waste oxygen pahunch jandi hai isse tarah parmatma jadon saadi madad karda hai saade te daya karda hai oh milap saada kise mahatma de naal kara dinda hai jad mahatma daya karda hai oh saadi surat nu shabd naam de naal jod dinda hai.
Just as oxygen comes to the help of the fire when fire is burning, in the same way when God is looking at our yearning, he also brings us in the company of some mahatma and mahatma connects us with that shabad naam.
Kyunki saadi atma de utte man da parda hai, man upar maya da parda hai.
Because on our soul there is the veil of mind and on our mind there is the veil of maya.
Aur man saada indriyan de vas peh ke bebas hoya hoya hai, isse tarah saadi atma man de vas peh ke vi bebas hoi payi hai.
And mind being controlled by the organs of senses has become helpless. And in the same way, our soul is also helpless, being controlled by the mind.
Saadi atma aapdi taakat us waqt to kho baithi hai jad ye shabd naal apna connect tod baithi hai.
Ever since our soul has broke the connection with that shabd, it has lost all its strength.
ਪਰ ਜਦੋਂ ਮਹਾਤਮਾ ਸਾਡਾ ਉਹ ਸ਼ਬਦ ਦੇ ਨਾਲ ਸਾਡੀ ਆਤਮਾ ਨੂੰ ਜੋੜ ਦਿੰਦੇ ਹੈ ਔਰ ਸਤਸੰਗ ਦੇ ਜ਼ਰੀਏ ਸਾਨੂੰ ਸਮਝਾਉਂਦੇ ਹੈ ਕਿ ਇਹ ਜਿਹੜੇ ਘਰਾਂ ਦੀ ਤੁਸੀਂ ਆਸ ਬੰਨੀ ਬੈਠੇ ਹੋ ਜਿਨ੍ਹਾਂ ਦਾ ਤੁਹਾਨੂੰ ਫਿਕਰ ਲੱਗਿਆ ਹੋਇਆ ਹੈ ਇੱਕ ਦਿਨ ਤੁਸੀਂ ਇਸ ਨੂੰ ਛੱਡ ਜਾਣਾ ਹੈ ਔਰ ਸੱਚਾ ਘਰ ਤੁਹਾਡਾ ਸੱਚਖੰਡ ਹੈ ਜਿਸ ਦਾ ਤੁਸੀਂ ਫਿਕਰ ਨਹੀਂ ਕਰਦੇਗੇ।
ਐਂਡ ਵੈਨ ਮਹਾਤਮਾ ਕਨੈਕਟ ਅਵਰ ਸੋਲ ਵਿਦ ਦੈਟ ਸ਼ਬਦ ਐਂਡ ਇਨ ਦ ਸਤਸੰਗ ਦੇ ਐਕਸਪਲੇਨ ਟੂ ਅਸ ਦੈਟ ਦੀ ਹਾਊਸਿਸ ਇਨ ਵਿੱਚ ਯੂ ਆਰ ਲਿਵਿੰਗ ਐਂਡ ਵਿੱਚ ਯੂ ਹੈਵ ਟੂ ਲਿਵ ਵਨ ਡੇ ਯੂ ਆਰ ਅਟੈਚਡ ਟੂ ਇਟ but the house or the place where you have to go and dwell, you are not worried about that.
Mahatma is duniya de andar na koi kaum banon waste aunde hai na koi maan vidai hasil karn waste aunde hai. Mahatma sanu aake upadesh karde hai ki aapo apne samaj de vich raho aapo apni kaum de vich raho aapo apne tusi bole bolo aur inna cheezan nu tusi vartde hoye vi parmatma de naal mil sakde ho apde ghar wapas sachkhand pahunch sakde ho.
Mahatmas do not come in this world to make any community or to break any religion or to form any new religion. They say that remain in whatever community you like and remain in whatever religion you like and whatever language you want, you may speak that. But living in all this, you can still do the devotion of God and you can still go back to your real home.
Kripa kare tau सतगुर मिल हरे हरे नाम त्याई जे सुख दे ता तुझे
संत महात्मा की करते हैं साडे अंदर नाम की चंगियाड़ी रख देंगे है जिमें जिमें असी उसका अभ्यास करते हैं साड़ी आत्मा के अंदर इतनी ताकत आ जाती है कि असी दुख नूं भी बर्दाश्त कर सकते हैं और सुख दे विच भी असी मालक नूं भुलदे नहीं उस नूं भी असी हजम कर लैंदे हैं बर्दाश्त कर जाने
सेंट्स महात्मा दे पुट द स्पार्क ऑफ नाम विद इन अस एंड एज वी गो ऑन मेडिटेटिंग ऑन दैट नाम आवर सोल गेट सो मच स्ट्रेंथ दैट इफ एनी पेन और सोरो कम्स then also we can bear that very easily. Moreover, if any happiness comes, then also we still remember that God and we still bear and tolerate that happiness also.
ਭਾਈ ਮੰਝ ਦਾ ਮਸ਼ਹੂਰ ਵਾਕਿਆ ਹੈ ਕਿ ਆਪ ਪੰਜਾਬ ਦੇ ਵਿੱਚ ਰਹਿਣ ਵਾਲੇ ਸਨ ਪਹਿਲਾਂ ਉਹ ਸਖੀ ਸਰਬਰ ਨੂੰ ਮੰਨਦੇ ਹੁੰਦੇ ਸੀਗੇ ਕਿਸੇ ਨੇ ਦੱਸ ਪਾਈ ਗੁਰੂ ਅਰਜਨ ਦੇਵ ਦੇ ਸਤਸੰਗੀ ਨੇ ਕਿ ਜਿਸ ਤੂੰ ਸਰਬਰ ਨੂੰ ਮੰਨਦਾ ਹੈ ਪੀਰ ਨੂੰ ਇਹਨੂੰ ਤਾਂ ਦੇਖਿਆ ਵੀ ਹੈ ਜਾਂ ਤੇਰੇ ਪੇਦਾਦੇ ਨੇ ਵੀ ਦੇਖਿਆ ਸੀਗਾ ਹੁਣ ਉਹ ਲਾਜਵਾਬ ਹੋਇਆ ਉਸਨੇ ਦੱਸ ਪਾਈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਅੰਮ੍ਰਿਤਸਰ ਦੇ ਵਿੱਚ ਨਾਮਦਾਨ ਬਖਸ਼ ਰਹੇ ਹੈ ਉਹ ਉੱਥੇ ਚਲਿਆ ਗਿਆ ਨਾਮਦਾਨ ਲਿਆਇਆ ਔਰ ਅੱਛੀ ਆਤਮਾ ਸੀ ਅੱਛਾ ਅਸਰ ਹੋਇਆ ਜਿਹੜਾ ਘਰੇ ਪੀਰਖਾਨਾ ਬਣਾਇਆ ਹੋਇਆ ਸੀ ਉਸਨੇ ਸਭ ਢਾਹ ਦਿੱਤਾ ਔਰ ਮਾਲਕ ਦੀ ਮੌਜ ਕਦੇ ਬਲਦ ਮਰ ਜਾਵੇ ਕਦੇ ਮੱਝ ਮਰ ਜਾਵੇ ਕਦੇ ਕੋਈ ਨੁਕਸਾਨ ਕੋਈ ਵੀ ਕਾਰੋਬਾਰ ਕਰੇ ਉਸਦੇ ਅੰਦਰ ਘਾਟਾ ਆਉਣਾ ਸ਼ੁਰੂ ਹੋਇਆ ਲੋਕ ਇਸੇ ਵਕਤ ਦੇ ਉੱਤੇ ਖੂਬ ਤਾਨੇ ਮਾਰਦੇ ਆ ਸਭ ਕਹਿਣ ਲੱਗੇ ਕਿ ਪੀਰਖਾਨਾ ਫੇਰ ਬਣਾ ਲੈ ਔਰ ਤੇਰਾ ਨੁਕਸਾਨ ਇਸੇ ਕਰਕੇ ਹੁੰਦਾ ਹੈ ਲੇਕਿਨ ਉਹ ਪ੍ਰੇਮੀ ਆਤਮਾ ਸੀ ਉਸਨੇ ਕੋਈ ਪਰਵਾਹ ਨਹੀਂ ਕੀਤੀ ਵਕਤ ਦੇ ਉੱਤੇ ਜਾ ਕੇ ਸਤਸੰਗ ਸੁਣਨਾ ਔਰ ਵਕਤ ਦੇ ਉੱਤੇ ਹੀ ਭਜਨ ਅਭਿਆਸ ਦੇ ਵਿੱਚ ਟਾਈਮ ਦਿੰਦਾ ਰਿਹਾ ਇੱਥੋਂ ਤੱਕ ਕਿ ਜਿਹੜੀ ਜਾਇਦਾਦ ਸੀਗੀ ਉਹ ਵੀ ਗਹਿਣੇ ਬਹਿ ਹੋ ਗਈ ਗੁਰੂ ਸਾਹਿਬ ਨੇ ਇੱਕ ਦਿਨ ਪੱਤਰ ਭੇਜਿਆ ਸਿੱਖ ਨੂੰ ਕਿਹਾ ਕਿ ਇਸ ਦੇ 30 ਰੁਪਏ ਨਜ਼ਰ ਕਰੇ ਔਰ ਸਿੱਖ ਜਦ ਪੱਤਰ ਲੈ ਕੇ ਘਰੇ ਗਿਆ ਉਸਨੇ 30 ਰੁਪਏ ਉਸਦੇ ਨਜ਼ਰ ਕੀਤੇ ਪੈਸਾ ਘਰੇ ਨਹੀਂ ਸੀ ਜਿਹੜਾ ਘਰਵਾਲੀ ਦਾ ਥੋੜ੍ਹਾ ਬਹੁਤਾ ਟੂਮਾ ਵਗੈਰਾ ਸੀ ਉਹ ਗਹਿਣੇ ਪਾ ਕੇ ਸਿੱਖ ਨੂੰ ਨਜ਼ਰ ਦੇ ਕੇ ਤੋਰ ਦਿੱਤਾ ਇਸੇ ਤਰ੍ਹਾਂ ਫਿਰ ਇੱਕ ਸਿੱਖ ਆਇਆ ਉਸਨੇ ਉਸਦੇ ਉੱਪਰ ਲਿਖਿਆ ਸੀਗਾ ਕਿ 25 ਰੁਪਏ ਜਲਦੀ ਨਜ਼ਰਾਨਾ ਦੇਵੇ ਔਰ ਆਪ ਵੀ ਜਲਦੀ ਦਰਬਾਰ ਦੇ ਵਿੱਚ ਹਾਜ਼ਰ ਹੋਵੇ ਔਰ ਉਸ ਗਾਮ ਦਾ ਜੋ ਚੌਧਰੀ ਸੀ ਕੋਈ ਵਕਤ ਐਸਾ ਸੀ ਕਿ ਭਾਈ ਮੰਝ ਦਾ ਦੀ ਲੜਕੀ ਦਾ ਰਿਸ਼ਤਾ ਮੰਗਦਾ ਸੀ ਉਸਨੇ ਉਹਨੂੰ ਪਸੰਦ ਨਹੀਂ ਕੀਤਾ ਸੀ ਕਿ ਤੂੰ ਸਾਡੇ ਮੁਕਾਬਲੇ ਦਾ ਆਦਮੀ ਨਹੀਂ ਗਾ ਲੇਕਿਨ ਮਾਲਕ ਦੀ ਮੌਜ ਭਾਈ ਮੰਝ ਗਰੀਬ ਹੋ ਚੁੱਕਿਆ ਸੀਗਾ ਭਾਈ ਮੰਝ ਨੇ ਆਪਦੇ ਘਰਵਾਲੀ ਨੂੰ ਭੇਜਿਆ ਖੁਦ ਕਿ ਉਹਨਾਂ ਨੂੰ ਆਖ ਸਾਨੂੰ 25 ਰੁਪਿਆਂ ਦੀ ਜ਼ਰੂਰਤ ਹੈ ਔਰ ਸਾਥ ਉਹ ਰਿਸ਼ਤਾ ਵੀ ਕਬੂਲ ਕਰ ਲੈਣ ਭਾਈ ਮੰਝ ਦੇ ਘਰਵਾਲੀ ਉਹਨਾਂ ਤੋਂ 25 ਰੁਪਏ ਲਿਆਈ ਔਰ ਭਾਈ ਮੰਝ ਉੱਥੋਂ ਗੁਰੂ ਸਾਹਿਬ ਦੇ ਦਰਬਾਰ ਵੀ ਆਇਆ ਉੱਥੇ ਰੋਜ਼ ਸੇਵਾ ਕਰ ਛੱਡੇ ਖਾਣਾ ਲੰਗਰ ਦੇ ਵਿੱਚੋਂ ਖਾ ਛੱਡਿਆ ਕਰੇ ਲੋਕਾਂ ਨੇ ਤਾਰੀਫ ਕੀਤੀ ਹੈ ਕਿ ਜੀ ਭਾਈ ਮੰਝ ਜੈਸਾ ਵੀ ਰੁੱਖਾ ਸੁੱਖਾ ਥਿਉਂਦਾ ਹੈ ਖਾ ਕੇ ਭਜਨ ਸਿਮਰਨ ਕਰਦਾ ਬੜੀ ਸੇਵਾ ਕਰਦਾ ਹੈ ਗੁਰੂ ਸਾਹਿਬ ਕਹਿਣ ਲੱਗੇ ਭਾਈ ਇਹ ਤਾਂ ਸੰਗਤ ਦੇ ਉੱਤੇ ਬੋਝਾ ਬਣਿਆ ਕਾਹਦੀ ਸੇਵਾ ਹੈ ਉਹ ਘਰਵਾਲੀ ਸੁਣਦੀ ਸੀ ਘਰਵਾਲੀ ਜਿਹੜੀ ਸੀਗੀ ਹੁਣ ਕਦੋਂ ਔਰਤ ਆਪਦੇ ਪਤੀ ਦੀ ਨਿੰਦਿਆ ਸੁਣ ਸਕਦੀ ਹੈ ਉਸਨੇ ਭਾਈ ਮੰਝ ਨੂੰ ਇਹ ਦੱਸਿਆ ਭਾਈ ਮੰਝ ਨੇ ਅਗਲੇ ਦਿਨ ਖਾਣਾ ਜਿਹੜਾ ਸੀ ਲੰਗਰ 'ਚੋਂ ਨਾ ਖਾਧਾ ਔਰ ਧੋਣ ਧਾਣ ਵਗੈਰਾ ਪੀ ਕੇ ਉਸਨੇ ਭਾਂਡਿਆਂ ਦਾ ਆਪਦਾ ਗੁਜ਼ਰ ਕਰ ਛੱਡਿਆ ਫਿਰ ਲੋਕਾਂ ਨੇ ਕਿਹਾ ਕਿ ਮਹਾਰਾਜ ਜੀ ਭਾਈ ਮੰਝ ਬੜਾ ਪਿਆਰਾ ਹੈ ਬੜਾ ਅੱਛਾ ਹੈ ਉਹ ਖਾਣਾ ਵੀ ਨਹੀਂ ਖਾਂਦਾ ਗਾ ਔਰ ਭਾਂਡਿਆਂ ਦਾ ਧੋਣ ਪੀ ਕੇ ਗੁਜ਼ਰ ਕਰ ਛੱਡਦਾ ਹੈ ਗੁਰੂ ਸਾਹਿਬ ਕਹਿਣ ਲੱਗੇ ਭਾਈ ਕੀੜੀਆਂ ਵਗੈਰਾ ਜਿਹੜੀਆਂ ਸੀਗੀਆਂ ਛੋਟੇ ਛੋਟੇ ਜਾਨਵਰ ਸੀ ਇਹ ਧੋਣ ਪੀ ਕੇ ਗੁਜ਼ਰ ਕਰਦੇ ਸੀਗੇ ਉਹ ਤਾਂ ਉਹਨਾਂ ਦਾ ਉਹਨਾਂ ਦੀ ਰੋਜ਼ੀ ਖਾ ਰਿਹਾ ਹੈ ਔਰਤ ਨੇ ਫਿਰ ਵੀ ਉਸ ਨੂੰ ਦੱਸਿਆ ਭਾਈ ਮੰਝ ਨੇ ਬਿਲਕੁਲ ਖਾਣਾ ਲੰਗਰ ਦੇ ਵਿੱਚੋਂ ਨਾ ਖਾਣਾ ਬਾਹਰੋਂ ਰੋਹੀ ਦੇ ਵਿੱਚੋਂ ਜਾਣਾ ਲੱਕੜਾਂ ਚੁੱਕ ਕੇ ਲਿਆਉਣੀਆਂ ਸਾਨੂੰ ਪਤਾ ਹੀ ਹੈ ਕਿ ਭੁੱਖ ਇੱਕ ਐਸੀ ਚੀਜ਼ ਹੈ ਕਿ ਜਿਹੜੀ ਇਨਸਾਨ ਬਰਦਾਸ਼ਤ ਨਹੀਂ ਕਰ ਸਕਦਾ ਗਾ ਔਰ ਇਸ ਤੋਂ ਬਗੈਰ ਪ੍ਰਾਣ ਕੰਮ ਨਹੀਂ ਕਰਦੇ ਗੇ ਭਾਈ ਮੰਝ ਇੱਕ ਠੱਠਾ ਖੂਹ ਸੀਗਾ ਲੱਕੜਾਂ ਲੈਣ ਗਿਆ ਉਹ ਖੂਹ ਦੇ ਵਿੱਚ ਗਿਰ ਗਿਆ ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਉਂਕਿ ਇਹਨਾਂ ਲੋਕਾਂ ਨੂੰ ਪੂਰੀ ਨਿਗਾਹ ਹੁੰਦੀ ਹੈ ਉਸ ਵੇਲੇ ਭਾਈ ਗੁਰੂ ਅਰਜਨ ਦੇਵ ਜੀ ਮਹਾਰਾਜ ਫੌਰਨ ਲਾਸ ਲੈ ਕੇ ਪ੍ਰੇਮੀਆਂ ਨੂੰ ਕਹਿਣ ਲੱਗੇ ਜਲਦੀ ਆਓ ਜਲਦੀ ਆਓ ਗਏ ਉਸ ਖੂਹ ਦੇ ਉੱਪਰ ਲੱਕੜਾਂ ਜਿੱਥੇ ਭਾਈ ਮੰਝ ਲੈ ਕੇ ਗਿਰਿਆ ਹੋਇਆ ਸੀਗਾ ਥੱਲੇ ਰੱਸਾ ਲਮਕਾਇਆ ਇੱਕ ਪ੍ਰੇਮੀ ਨੂੰ ਉਤਾਰਿਆ ਉਹ ਕਹਿਣ ਲੱਗਾ ਲੱਕੜਾਂ ਸਿੱਟ ਪਰੇ ਤੂੰ ਡੁੱਬ ਰਿਹਾ ਔਰ ਜਲਦੀ ਬਾਹਰ ਨਿਕਲ ਔਰ ਉਹ ਕਹਿਣ ਲੱਗਿਆ ਕਿ ਪਹਿਲਾਂ ਲੱਕੜਾਂ ਨੂੰ ਬਾਹਰ ਕੱਢੋ, ਫਿਰ ਮੈਨੂੰ ਬਾਹਰ ਕੱਢਿਓ। ਉਹਨੇ ਬਥੇਰਾ ਕਿਹਾ ਤੂੰ ਅਖੇ ਗੁਰੂ ਦੇ ਲੰਗਰ ਵਾਸਤੇ ਲੱਕੜਾਂ ਹੈ। ਉਹ ਕਹਿਣ ਲੱਗਾ ਛੱਡ ਪਰੇ ਗੁਰੂ ਨੂੰ। ਉਹ ਕਹਿਣ ਲੱਗਾ ਤੁਸੀਂ ਇਹ ਬਾਤ ਨਾ ਕਹੋ, ਪਹਿਲਾਂ ਲੱਕੜਾਂ ਕੱਢੋ, ਮੈਂ ਫਿਰ ਬਾਹਰ ਨਿਕਲੂੰਗਾ। ਭਾਈ ਮੰਝ ਨੇ ਪਹਿਲਾਂ ਲੱਕੜਾਂ ਕੱਢੀਆਂ, ਫਿਰ ਆਪ ਬਾਹਰ ਨਿਕਲਿਆ। ਔਰ ਗੁਰੂ ਸਾਹਿਬ ਉਸ 'ਤੇ ਦਿਆਲ ਹੋਏ, ਛਾਤੀ ਨਾਲ ਲਾਇਆ। ਆਪ ਕਹਿਣ ਲੱਗੇ ਗੁਰੂ ਪਿਆਰਾ ਮੰਝ ਕੋ, ਮੰਝ ਗੁਰੂ ਪਿਆਰਾ, ਮੰਝ ਜਗਤ ਕਾ ਬੋਹ ਥਾ ਜਗ ਲੰਘਣ ਹਾਰਾ। ਉਸ ਨੂੰ ਹੁਕਮ ਦੇ ਦਿੱਤਾ ਕਿ ਜਿਸ ਨੂੰ ਵੀ ਤੂੰ ਨਾਮਦਾਨ ਦੇਵੇਂਗਾ ਮੈਂ ਉਸਦੀ ਸੰਭਾਲ ਕਰੂੰਗਾ।
ਇਟ ਇਜ਼ ਅ ਵੈਰੀ ਫੇਮਸ ਇੰਸੀਡੈਂਟ, ਫੇਮਸ ਸਟੋਰੀ ਆਫ ਭਾਈ ਮੰਝ ਹੂ ਵਾਸ ਇਨ ਪੰਜਾਬ ਐਂਡ ਬਿਫੋਰ ਕਮਿੰਗ ਟੂ ਦੀ ਪੈਥ ਐਂਡ ਬਿਫੋਰ ਗੈਟਿੰਗ ਇਨੀਸ਼ੀਏਟਡ ਬਾਈ ਗੁਰੂ ਅਰਜਨ ਦੇਵ ਜੀ ਮਹਾਰਾਜ, ਹੀ ਵਾਸ ਵਰਸ਼ਿਪਿੰਗ ਸਮ ਪਾਸਟ ਮਹਾਤਮਾ ਔਰ ਸਮ ਗੋਡ ਲਾਈਕ ਇਸ ਨੇਮ ਵਾਸ ਸਖੀ ਸਰਵਰ, ਬਟ ਵੰਸ ਹੀ ਮੈਟ ਵਨ ਸਤਸੰਗੀ ਆਫ ਗੁਰੂ ਅਰਜਨ ਦੇਵ ਜੀ ਮਹਾਰਾਜ ਐਂਡ ਹੀ ਆਸਕਡ ਹਿਮ ਵਨ ਕੁਐਸਚਨ ਦੈਟ ਹੈਵ ਯੂ ਐਵਰ ਸੀਨ ਦੈਟ ਸਖੀ ਸਰਵਰ to whom you are worshipping? Have your father or your grandfather or anyone from your family has ever seen that person to whom you are worshipping? But Bhai Manz had no answer to that. And then the satsangi of Guru Arjan Dev Ji Maharaj told him that in Amritsar, Guru Arjan Dev Ji Maharaj is going to come and you should go and get initiation from them. And because he was a lover soul and very good soul, he went to Amritsar and he got initiation from Guru Arjan Dev Ji Maharaj. And after that, when he came back to the home, it happened in God's will that whatever business he was doing, everything was ending in the loss. And first his bullock died, and after that other property of the home was also decreasing, and in that way he became very poor. And at last he had nothing with him. So Guru Arjan Dev Ji Maharaj once sent one man with a letter saying that give him 30 rupees as soon as you see the letter. And when that person came to Bhai Manz, taking that letter in which it was written that give him 30 rupees, and at that time he didn't have any money, and all his wealth, all the jewel, everything of his wife was given to someone, and some money was borrowed from some person, and only some little jewels were remained in the home, and that were also given to one man, and he borrowed 30 rupees more in order to give that person 30 rupees as ordered by his master. And after that, Guru Arjan Dev Ji Maharaj again sent one more man, taking another letter, saying that give him 25 rupees as soon as you see him. And at that time, Bhai Manz didn't have any rupees. Before that, there was another man in the village who wanted that his son should get married to the daughter of Bhai Manz, but Bhai Manz was not accepting that. But now when Bhai Manz became poor, and because he was needing the money, the 25 rupees, to give that the other disciple of the master, so he told his wife that you go to that man and tell him that I accept the relation and now he can marry my daughter, but please give us 25 rupees because we need them. And only because of that, for the sake of that 25 rupees, he accepted that relation and he told him that she can be married with that boy. And when he got the 25 rupees, he gave that to that person and he went away. And after that, because he had nothing to do in that village and he had become very poor, and because Guru Arjan Dev Ji Maharaj had called him to the place where he was living, so he came there. And always he would do the seva and eat the food from the langar and do the meditation. And when he did that thing, because he was always happy in his master's will, whatever pain or happiness came, he accepted that as God's will and he never complained. So looking at his devotion and faith in the master, and because he was meditating and doing the seva and living in the ashram, that's why some people there started praising that Bhai Manz, and they told Guru Arjan Dev Ji Maharaj that he is a very good devotee. No matter how much difficulties came to him, but still he is very devoted and always he is doing seva in the ashram and he is not going to home. But Guru Arjan Dev Ji said that no, he is not a good devotee because he is a burden on the ashram. He is eating the food from the ashram. And when Bhai Manz's wife heard that, she was very stern, because you know that a woman cannot hear anything against her about her husband. So she told Bhai Manz about that. So Bhai Manz decided not to eat any food from the langar. But he started eating the leftover food plus the water with which the vessels were clean. and in that he was living on that leftover food and the water with which the vessels were clean. And this continued for some days. And again some people started praising in front of Guru Arjan Dev Ji that Bhai Manji is very good devotee. Now he is not eating any food, but he is living on the leftover food and that water. Still Guru Arjan Dev Ji Maharaj said that no, still he is not a good devotee, because that food was supposed to be eaten by the ants and the small creatures, and now he is taking the food of that, so he is not doing any good. And when again Bhai Man's wife heard that, she told that to Bhai Man, and then Bhai Man stopped taking any food or drinking anything from the ashram, and then he would go in the forest and collect some fruits, and after selling that he would eat from the money which he was getting in doing that business of selling the woods. And one day it so happened that he was coming back from the forest taking the woods, and there was one well without any wall, and he suddenly fell in that well. So Guru Arjan Dev Ji Maharaj came with the disciples, and some disciples first came, and then they threw the rope in the well saying that you come out taking this. But he was not ready to leave that woods alone, and he said that no, first take this woods out and after that I will come out. So that disciples said that you don't bother about the wood, first you come out. But he said that no, this wood is of the langar of the master and this should first go up and after that I will come up. But the disciples said that you don't bother about the master and don't worry about the langar, throw that out and come up. But he said that no, this is the master's woods and they should go first. And looking at his devotion, when the disciples first took out that woods and after that he was taken out, and looking at his devotion and faith, Guru Arjan Dev Ji Maharaj was so pleased with him and he embraced him. And after that Guru Arjan Dev Ji Maharaj said this thing, that master loves the manj and manj loves the master. O manj, whoever will get initiation, whoever will get knowledge from you, initiation from you, I will be responsible for them. So when he was pleased with him, he gave the authority to initiate. And whoever were initiated by Bhai Manj, they were taken care. Their care was taken by Guru Arjan Dev Ji.
Je sukh de ta tujhe aradhi, dukh pi tujhe te aai, je pukh de ta it hi raja, dukh vich
ਇਹਦਾ ਨਾਂ ਪਿਆਰ ਹੈ। ਆਪ ਕਹਿਣ ਲੱਗੇ ਹੈ ਜੇ ਸੁੱਖ ਦੇਵੇਂ ਤਾਂ ਵੀ ਤੈਨੂੰ ਧਿਆਉਂ, ਦੁੱਖ ਆਊਗਾ ਤਾਂ ਵੀ ਤੈਨੂੰ ਧਿਆਉਂ, ਔਰ ਭੁੱਖ ਹੋਊਗੀ ਤਾਂ ਵੀ ਮੈਂ ਤੇਰੀ ਭਗਤੀ ਕਰਨੀ ਹੈ। ਇਹ ਕਹਿ ਲੈਣਾ ਆਸਾਨ ਹੈ, ਲੇਕਿਨ ਇਸ 'ਤੇ ਚੱਲਣਾ ਬੜਾ ਮੁਸ਼ਕਲ ਹੈ।
ਦਿਸ ਇਜ਼ ਦ ਲਾਅ, ਹੀ ਸੇਜ਼ ਦੈਟ ਇਫ ਯੂ ਵਿਲ ਗਿਵ ਮੀ ਦੀ ਹੈਪੀਨੈਸ ਸਟਿਲ ਆਈ ਵਿਲ ਰਿਮੈਂਬਰ ਯੂ, ਇਫ ਯੂ ਵਿਲ ਗਿਵ ਮੀ ਦੀ ਸਫਰਿੰਗ ਸਟਿਲ ਆਈ ਵਿਲ ਰਿਮੈਂਬਰ ਯੂ, ਇਫ ਯੂ ਵਿਲ ਗਿਵ ਮੀ ਦੀ ਹੰਗਰ ਸਟਿਲ ਆਈ ਹੈਵ ਟੂ ਡੂ ਯੋਰ ਡਿਵੋਸ਼ਨ ਐਂਡ ਆਈ ਵਿਲ ਡੂ ਦੈਟ। To say this thing is very easy, but to do this thing is very difficult.
Kyunki assi je ta ghar de vich sukhi sukh ture aun ta khoob guru di vidhai karde hain, lekin je kare bachcha bimar hove raji na hove kehne chhaddo guru nu, koi ghar de vich takleef aa gayi phir kehne chhaddo guru nu, eh guru bhakti nahi, is te chalna bada aukha, jo guru ramdas ji maharaj keh rahe hain।
Because if all the time happiness is coming in the home and we are doing well in our worldly affairs, In that condition we will always praise the master and we will always sing in the praise of him. But if any difficulty comes, if anybody is sick in the house or if any financial difficulty or any other difficulty comes, we will say that give up the master. Even for the little bit of difficulty in our worldly matters, we will get ready to give up the master. But Guru Ramdas Ji Maharaj in this hymn says that this is not the devotion of God.
ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ, ਤਨ ਮਨ ਕਾਟ सब अरपी विच अग्नि आप जलाई।
गुरु रामदास जी कहंदे है कि मैं परमात्मा नूं मिलन वास्ते अगर तन मन भी कट के मैनू खुद अग्नि दे सपुरद करना पे तां भी ओह कहण लगे मैं इस नूं सस्ता ही सौदा समझूंगा।
गुरु रामदास जी महाराज से दैट इफ टू मीट द गॉड आई हैव टू कट माई बॉडी एंड इफ आई हैव टू पुट माई बॉडी आफ्टर कटिंग इट इनटू पीसेस इन द फायर देन आल्सो आई विल अंडरस्टैंड दैट दिस इज द चीप बार्गेन।
तन मन काट काट सब अरपी विच अग्नि आप जलाई पखा फेरी पानी तो जो
हुण आप गुरु अगे फरियाद करदे आप दे अगे कि मैं तेरे अगे पखा फेरूंगा तेरे दरबार दा तेरे लंगर दा पानी भरूंगा तू जो मर्जी मैनू रुखा सुखा दे दी मैं उही खा के खुश रहूंगा।
Now he requests to his master that I will fan to you and I will carry the water for your coat for your langar and whatever dry chapatis or whatever thing you will give to me to eat I will be happy in eating that.
Vakha pheri pani toa jo devain so khai nanak garib tapya do
ਸੰਤਾਂ ਮਹਾਤਮਾ ਦੇ ਅੰਦਰ ਕਿੰਨੀ ਨਿਮਰਤਾ ਹੁੰਦੀ ਹੈ ਸੱਚਖੰਡ ਪਹੁੰਚ ਕੇ ਵੀ ਆਪਣੇ ਅੰਦਰ ਇਤਨੀ ਨਿਮਰਤਾ ਇਤਨੀ ਆਜਜ਼ੀ ਪੈਦਾ ਕਰਦੇ ਹੈ ਕਿ ਜਿਹੜੀ ਦੁਨੀਆ ਦੇ ਵਿੱਚ ਮਿਸਾਲ ਵੀ ਨਹੀਂ ਮਿਲ ਸਕਦੀ ਗੀ।
You see how much humility does the saints and mahatmas have within them. Even after reaching to the Sachkhand, they are full of humility so much that you cannot get any example of that humility in this world.
ਮਹਾਰਾਜ ਸਾਹਿਬਨ ਸਿੰਘ ਨਿਮਰਤਾ ਦੇ ਪੁੰਜ ਸਨ ਬੜੇ ਆਪਦੀ ਖਾਤਰ ਹੋ ਸਤਸੰਗ ਕਰਦੇ ਬਹੁਤ ਨੀਵੇਂ ਨੀਵੇਂ ਸ਼ਬਦ ਵਰਤ ਲੈਂਦੇ ਸੀ ਆਪਦੇ ਵਾਸਤੇ।
ਮਾਸਟਰ ਸਾਵਨ ਸਿੰਘ ਜੀ ਵਾਸ ਫੁੱਲ ਆਫ ਹਿਊਮਿਲਿਟੀ ਇਨ ਦੀ ਸਤਸੰਗ ਹੀ ਵੁੱਡ ਯੂਜ਼ ਵੈਰੀ ਲੋ ਵਰਡਸ ਫਾਰ ਹਿਮਸੈਲਫ।
ਇਸੇ ਤਰ੍ਹਾਂ ਸਾਡੇ ਹਜ਼ੂਰ ਮਹਾਰਾਜ ਕਿਰਪਾਲ ਜਦੋਂ ਉੱਥੇ ਰਾਜਸਥਾਨ ਆਸ਼ਰਮ ਦੇ ਵਿੱਚ ਗਏ ਉੱਥੇ ਉਹਨਾਂ ਦੇ ਥੋੜ੍ਹੀ ਜਿਹੀ ਇੱਥੇ ਝੱਗੀ ਦੇ ਉੱਤੇ ਦਾਲ ਲੱਗ ਗਈ ਉਹਨਾਂ ਦਾ ਪ੍ਰੇਮੀ ਝੱਗੀ ਦੇ ਉੱਤੋਂ ਦਾਲ ਪੂੰਝਣ ਲੱਗਿਆ ਕਹਿਣ ਲੱਗਿਆ ਕਿ ਲੋਕਾਂ ਦੇ ਗੁਰੂ ਬੜੇ ਚੁਸਤ ਹੈ ਸਾਡਾ ਗੁਰੂ ਤਾਂ ਭੋਲਾ ਭਾਲਾ ਹੈ। ਮਹਾਰਾਜ ਜੀ ਹੱਸ ਕੇ ਕਹਿਣ ਲੱਗੇ ਮੈਂ ਗੁਰੂ ਬਣਿਆ ਹੀ ਨਹੀਂਗਾ ਮੈਂ ਤਾਂ ਅਜੇ ਦਾਸ ਵੀ ਨਹੀਂ ਬਣਿਆ।
ਸਿਮਿਲਰਲੀ ਅਵਰ ਹਜ਼ੂਰ ਮਹਾਰਾਜ ਕਿਰਪਾਲ ਵੈਨ ਹੀ ਕੇਮ ਟੂ ਰਾਜਸਥਾਨ ਐਂਡ ਵਨਸ ਹੀ ਵਾਸ ਈਟਿੰਗ ਹਿਸ ਫੂਡ ਐਟ ਦੈਟ ਟਾਈਮ ਸਮ ਦਾਲ ਵਾਸ ਸਪਲਿਟ ਔਨ ਹਿਸ ਸ਼ਰਟ ਐਂਡ ਵਨ ਡੀਅਰ ਵਨ ਹੂ ਰਿਮੂਵਡ ਦੈਟ ਦਾਲ ਫਰੋਮ ਦਾ ਸ਼ਰਟ ਸੈਡ ਦੈਟ ਦ ਮਾਸਟਰਸ ਆਫ ਦਾ ਪੀਪਲ ਅਦਰ ਪੀਪਲ ਆਰ ਵੈਰੀ ਅਲਰਟ ਬਟ ਅਵਰ ਮਾਸਟਰ ਇਜ਼ ਵੈਰੀ ਇਨੋਸੈਂਟ। But Master laughed and he said that I have not become Guru. I have not even become the Das.
Guru Ramdas Ji Maharaj kehnde hai, main gareeb ban ke tere dwaare de utte tah pya hain. Hun ehi teri vidyai hai ke mainu naal mila la, gareeb samjh ke hi mila la.
Guru Ramdas Ji Maharaj says that I have come to your door understanding me as a poor one. And now this is your greatness. And in this lies your glory to make me meet you understanding me as the poor
kyunki jis raste saadi aatma ne nangna man ne nangna hai oh rasta waal to dasma hissa hai rai de daane to bhi dasma hissa hai
because the path through which our mind has to go our soul has to go that path is very smaller it is the 1/10 of the size of the hair and it is much smaller than the size of a mustard
tusi man nu ek dafa lya ke us jagah te khada karke ta dekho ke saada man ਕਿੱਡਾ ਮੋਟਾ ਹੈ ਔਰ ਉਹ ਜਿਹੜਾ ਸਰਾਖ ਹੈ ਉਹ ਕਿੱਡਾ ਪਤਲਾ ਹੈ ਸਾਨੂੰ ਵੀ ਉਤਨੇ ਨੀਵੇਂ ਹੋਣ ਦੀ ਪਤਲੇ ਹੋਣ ਦੀ ਲੋੜ ਹੈ ਜੈਸਾ ਉਹ ਸਰਾਖ ਹੈ।
ਯੂ ਬ੍ਰਿੰਗ ਯੋਰ ਮਾਈਂਡ ਐਟ ਦੈਟ ਪਲੇਸ ਐਂਡ ਦੈਨ ਯੂ ਸੀ ਦੈਟ ਹਾਊ ਮੱਚ ਥਿਕ ਯੋਰ ਮਾਈਂਡ ਇਜ਼ ਐਂਡ ਹਾਊ ਮੱਚ ਸਮਾਲ ਦੈਟ ਹੋਲ ਇਜ਼ ਥਰੂ ਵਿਚ ਵੀ ਹੈਵ ਟੂ ਟੇਕ ਐਂਡ ਵੀ ਆਰ ਇਟ ਇਜ਼ ਰਿਕੁਆਇਰਡ ਫਾਰ ਅਸ ਟੂ ਬੀ ਲੋ ਐਂਡ ਹੰਬਲ ਦੈਟ ਮੱਚ ਐਂਡ ਵੀ ਹੈਵ ਟੂ ਬੀ ਦੈਟ ਮੱਚ ਸਮਾਲ like that path is.
ਕਬੀਰ ਸਾਹਿਬ ਕਹਿੰਦੇ ਆ ਰਾਹ ਖੁਦਾ ਪੀ ਹਾਵਲਾ ਰਾਈ ਦੱਸੇ ਪਾਏ ਮਨ ਤੋਂ ਹਾਥੀ ਹੋ ਰਿਹਾ ਨਿਕਸਿਆ ਕਿਉਂ ਕਰ ਜਾਏ। ਕਬੀਰ ਸਾਹਿਬ ਕਹਿੰਦੇ ਆ ਕਿ ਰਸਤਾ ਬੜਾ ਤੰਗ ਹੈ, ਮਨ ਹਾਥੀ ਦੀ ਤਰ੍ਹਾਂ ਮੋਟਾ ਹੋ ਚੁੱਕਿਆ ਹੈ, ਇਹ ਕਿਸ ਤਰ੍ਹਾਂ ਉਹਦੇ ਵਿੱਚ ਦੀ ਗੁਜ਼ਰੇਗਾ।
ਕਬੀਰ ਸਾਹਿਬ ਸੇ ਦੈਟ ਪੈਥ ਇਜ਼ ਵੈਰੀ ਨੈਰੋ ਐਂਡ ਮਾਈਂਡ ਹੈਜ਼ ਬਿਕਮ ਵੈਰੀ ਬਿਗ ਲਾਈਕ ਦੀ ਐਲੀਫੈਂਟ, ਹਾਊ ਦ ਮਾਈਂਡ ਇਜ਼ ਗੋਇੰਗ ਟੂ ਗੋ ਥਰੂ ਦੈਟ ਪੈਥ।
ਗੁਰੂ ਨਾਨਕ ਸਾਹਿਬ ਕਹਿੰਦੇ ਆ ਚੂਹਾ ਖੱਡ ਨਾ ਮਾਵੀ ਤਿੱਕਲ ਬੱਧਾ ਛੱਜ, ਜੋ ਸਾਡਾ ਮਨ ਪਹਿਲਾਂ ਹੀ ਨਹੀਂ ਉੱਥੋਂ ਨਿਕਲਣ ਵਾਸਤੇ ਤਿਆਰ, ਅਸੀਂ ਪਿੱਛੇ ਛੱਜ ਹੋਰ ਮਾਨ ਵਡਿਆਈ ਮੈਂ ਮੇਰੀ ਦਾ ਕਿਤਨਾ ਕਿਤਨੇ ਵੱਡੇ ਵੱਡੇ ਅਸੀਂ ਛੱਜ ਪਿੱਛੇ ਬਣਾ ਕੇ ਬੰਨ ਸਕਦੇ ਹਾਂ, ਕਿਵੇਂ ਉੱਥੋਂ ਦੀ ਨਿਕਲ ਗਈ।
ਗੁਰੂ ਨਾਨਕ ਸਾਹਿਬ ਸੇ ਦੈਟ ਵੈਨ ਦ ਮਾਊਸ ਇਜ਼ ਮਾਊਸ ਕੈਨ ਨਾਟ ਗੋ ਥਰੂ ਦੈਟ ਪਲੇਸ ਦੈਨ ਹਾਊ ਇਜ਼ ਗੋਇੰਗ ਟੂ ਟੇਕ ਦੀ ਅਦਰ ਥਿੰਗਸ ਵਿਚ ਹੀ ਇਜ਼ ਕੈਰਿੰਗ ਵਿਦ ਹਿਮ। ਹੀ ਸੇਜ਼ ਦੈਟ ਵੈਨ ਵੀ ਅਵਰ ਸੈਲਵਸ ਆਰ ਨਾਟ ਗੋਇੰਗ ਟੂ ਪਾਸ ਥਰੂ ਦੈਟ ਪਲੇਸ ਦੈਨ ਹਾਊ ਵੀ ਆਰ ਗੋਇੰਗ ਟੂ ਕੈਰੀ ਦੈਟ ਨੇਮ ਐਂਡ ਫੇਮ ਐਂਡ ਆਲ ਦ ਵਰਲਡਲੀ ਪਲੇਸਿਸ ਵਿਦ ਅਸ।
ਮੁਹੰਮਦ ਸਾਹਿਬ ਨੇ ਜਦ ਆਪਦੇ ਸੇਵਕਾਂ ਨੂੰ ਪੁੱਛਿਆ ਧੁੱਪ 'ਚ ਖੜ੍ਹੇ ਕਰਕੇ ਕਿ ਤੁਹਾਡਾ ਕੀ ਸਮਾਨ ਹੈ, ਹਜ਼ਰਤ ਉਮਰ ਦੱਸਣ ਲੱਗਿਆ, ਉਹਨੇ ਘੰਟਾ ਲਾਤਾ, ਮੇਰਾ ਪੁੱਤ ਮੇਰੀ ਔਰਤ ਮੇਰੇ ਬੱਚੇ ਮੈਂ ਇਤਨਾ ਧਨੀ ਮੈਂ ਇਤਨਾ ਆਲਮ ਫਾਜ਼ਿਲ, ਦੱਸਦੇ ਦੱਸਦੇ ਨੇ ਘੰਟਾ ਲਾ ਦਿੱਤਾ। ਇਸੇ ਤਰ੍ਹਾਂ ਦੂਸਰਿਆਂ ਨੇ ਕੀਤਾ, ਜਦ ਹਜ਼ਰਤ ਅਲੀ ਦੀ ਵਾਰੀ ਆਈ ਉਹ ਕਹਿਣ ਲੱਗਿਆ ਇੱਕ ਖੁਦਾ ਇੱਕ ਤੂੰ।
ਵੈਨ ਪ੍ਰੋਫੈਟ ਮੁਹੰਮਦ ਆਸਕਡ ਆਲ ਹਿਸ ਡਿਸਾਈਪਲਸ ਅਬਾਊਟ ਦੇਅਰ ਪੋਜੀਸ਼ਨਸ, ਹਜ਼ਰਤ ਉਮਰ ਟੁਕ 1 ਆਵਰ ਟੂ ਡਿਸਕ੍ਰਾਈਬ ਟੂ ਟੈਲ ਅਬਾਊਟ ਆਲ ਹਿਸ ਪੋਜੀਸ਼ਨ ਐਂਡ ਹੀ ਸੈਡ ਦੈਟ ਆਈ ਹੈਵ ਦਿਸ ਮਾਈ ਵਾਈਫ ਮਾਈ ਸਨਸ ਮਾਈ property, I am this much learned, I have this and that. In that way he took 1 hour to tell about all his possessions. But when the turn of Hazrat Ali came, he said that I have only 2 things. One is that God and another is you.
Hazur kehnde hunde si ke tusi aap de andar nimrata deenta paida karo kyunki parmatma de ghar hor sab kuch hai, ek deenta nimrata nahi kyunki kul malik hai sab cheezan da, ho ਬਣਾਉਣ ਵਾਲਾ ਹੈ, ਉਹ ਨਿਮਰਤਾ ਕਿਹਦੇ ਅੱਗੇ ਕਰੇ, ਦੀਨਤਾ ਕਿਹਦੇ ਅੱਗੇ ਕਰੇ। ਇਸ ਵਾਸਤੇ ਸਾਨੂੰ ਨਿਮਰਤਾ ਔਰ ਦੀਨਤਾ ਕਰਨ ਦੀ ਬੜੀ ਜ਼ਰੂਰਤ ਹੈ।
ਹਜ਼ੂਰ ਯੂਸ ਟੂ ਸੇ ਦੈਟ ਯੂ ਕ੍ਰੀਏਟ ਦ ਹਿਊਮਿਲਿਟੀ ਐਂਡ ਲੋਨੈਸ ਵਿਦ ਇਨ ਯੂ, ਬਿਕੋਜ਼ ਐਟ ਦੀ ਕੋਰਟ ਆਫ ਗੋਡ ਦੈਰ ਇਜ਼ ਐਵਰੀਥਿੰਗ ਐਕਸੈਪਟ ਦੈਟ ਹਿਊਮਿਲਿਟੀ, ਬਿਕੋਜ਼ ਗੋਡ ਇਜ਼ ਦੀ ਆਲ ਓਨਰ ਐਂਡ ਟੂ ਹੂਮ ਹੀ ਸ਼ੁੱਡ ਸ਼ੋ ਹਿਸ ਹਿਊਮਿਲਿਟੀ, ਹੀ ਹੈਜ਼ ਐਵਰੀਥਿੰਗ ਐਕਸੈਪਟ ਹਿਊਮਿਲਿਟੀ।
ਨਾਨਕ ਗਰੀਬ ਟੈ ਪਿਆ ਦੁਆਰੇ ਹਰ ਮੇਲ ਲੈ ਹੋ ਵਡਿਆਈ, ਅੱਖੀਂ ਕਾਢ ਤਰੀ ਚਰਣ ਤਲ ਸਭ ਤਰਤੀ ਫਿਰ ਮਤ ਪਾਈ।
ਗੁਰੂ ਰਾਮਦਾਸ ਕਹਿੰਦਾ ਹੈ ਅਗਰ ਗੁਰੂ ਮੇਰੇ ਘਰੇ ਚੱਲ ਕੇ ਆ ਜਾਵੇ ਤਾਂ ਮੈਂ ਉਹਦੇ ਅੱਗੇ ਕੀ ਰੱਖਾਂ, ਕਾਹ ਦੀ ਸਫ਼ ਬਣਾਵਾਂ। ਉਹ ਕਹਿਣ ਲੱਗਿਆ ਮੈਂ ਅੱਖਾਂ ਹੀ ਉਹਦੇ ਥੱਲੇ ਵਿਛਾ ਦੇਵਾਂ ਕੱਢ ਕੇ।
ਨਾ ਗੁਰੂ ਰਾਮਦਾਸ ਜੀ ਮਹਾਰਾਜ ਸੇ ਦੈਟ ਇਫ ਮਾਸਟਰ ਕਮਸ ਟੂ ਮਾਈ ਹੋਮ ਬਾਈ ਵਾਕਿੰਗ, ਔਨ ਵਿਚ ਚੇਅਰ ਔਰ ਔਨ ਵਿਚ ਥਿੰਗ ਆਈ ਸ਼ੁੱਡ ਟੈਲ ਹਿਮ ਟੂ ਸਿਟ, ਦੈਨ ਹੀ ਹਿਮਸੈਲਫ ਸੇਜ਼ ਦੈਟ ਆਈ ਵਿਲ ਟੇਕ ਆਊਟ ਮਾਈ ਆਈਜ਼ ਐਂਡ ਆਈ ਵਿਲ ਟੈਲ ਹਿਮ ਟੂ ਸਿਟ ਔਨ ਦ ਚੇਅਰ ਆਫ ਮਾਈ ਆਈਜ਼।
ਸਹਿਜੋ ਬਾਈ ਕਹਿੰਦੀ ਹੈ ਕਿ ਗੁਰ ਕਾ ਬਦਲਾ ਦੀਆ ਨਾ ਜਾਈ ਸਰਬਸ ਵਾਰੇ ਸਹਿਜੋ ਬਾਈ, ਉਹ ਕਹਿੰਦੀ ਅਗਰ ਮੈਂ ਸਰਬੰਸ ਵੀ ਵਾਰ ਦੇਵਾਂ ਤਾਂ ਵੀ ਗੁਰੂ ਦਾ ਬਦਲਾ ਚੁਕਾ ਹੀ ਨਹੀਂ ਸਕਦੀ ਗੀ।
ਸਹਿਜੋ ਬਾਈ ਆਲਸੋ ਸੇ ਦੈਟ ਸ਼ੀ ਕੈਨੋਟ ਗਿਵ ਦੀ ਪ੍ਰਾਈਜ਼ ਆਫ ਦ ਥਿੰਗ ਵਿਚ ਮਾਸਟਰ ਇਜ਼ ਗਿਵਿੰਗ ਟੂ ਹਰ, ਨੋ ਮੈਟਰ ਇਫ ਸ਼ੀ ਡਸ ਐਵਰੀਥਿੰਗ ਬਟ ਸਟਿਲ ਦੇ ਕੈਨੋਟ ਸ਼ੀ ਕੈਨੋਟ ਪੇ ਦ ਪ੍ਰਾਈਜ਼ ਆਫ ਦ ਥਿੰਗਸ ਵਿਚ ਮਾਸਟਰ ਹੈਜ਼ ਗਿਵਨ ਟੂ ਹਰ।
ਅੱਖੀਂ ਕਾਢ ਤਰੀ ਚਰਣ ਤਲ ਸਭ ਧਰਤੀ ਫਿਰ ਮਤ ਪਾਈ, ਜੇ ਪਾਸ ਬਹਾਲ ਹੈ ਤਾਂ ਤੁਝੈ ਅਰਾਧੀ, ਜੇ ਮਾਰ ਕਢਹਿ ਪੀ।
ਹੁਣ ਗੁਰੂ ਰਾਮਦਾਸ ਜੀ ਕਹਿੰਦੇ ਆ ਅਗਰ ਜੇ ਤੂੰ ਸਾਨੂੰ ਕੋਲੇ ਬਿਠਾ ਲਏਗਾ ਫਿਰ ਵੀ ਤੇਰੀ ਭਗਤੀ ਕਰਨੀ ਹੈ, ਅਗਰ ਜੇ ਤੂੰ ਜੂਤ ਮਾਰ ਕੇ ਵਿੱਚੋਂ ਕੱਢ ਦੇਗਾ ਫਿਰ ਕਿਹੜਾ ਸੀ ਜਾ ਕੇ ਕਿਸੇ ਨੂੰ ਹੋਰ ਰੱਬ ਬਣਾ ਲੈਣਾ, ਫਿਰ ਵੀ ਤੇਰੀ ਭਗਤੀ ਕਰਨੀ ਹੈ।
ਨਾ ਗੁਰੂ ਰਾਮਦਾਸ ਜੀ ਮਹਾਰਾਜ ਸੇਜ਼ ਦੈਟ ਇਫ ਯੂ ਵਿਲ ਮੇਕ ਮੀ ਸਿਟ ਨੈਕਸਟ ਟੂ ਯੂ ਦੈਨ ਆਲਸੋ ਆਈ ਹੈਵ ਟੂ ਡੂ ਯੋਰ ਡਿਵੋਸ਼ਨ, ਐਂਡ ਇਫ ਯੂ ਵਿਲ ਕਿਕ ਮੀ ਐਂਡ ਇਫ ਯੂ ਵਿਲ ਗਿਵ ਮੀ ਬੀਟਿੰਗ ਐਂਡ ਟੈਲ ਮੀ ਟੂ ਗੋ ਅਵੇ ਸਟਿਲ ਆਈ ਹੈਵ ਟੂ ਡੂ ਯੋਰ ਡਿਵੋਸ਼ਨ ਬਿਕੋਜ਼ ਦੈਰ ਇਜ਼ ਨੋ ਅਦਰ ਗੋਡ ਫਾਰ ਮੀ।
ਭਾਈ ਗੁਰਦਾਸ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮਾਮੇ ਲੱਗਦੇ ਸਨ, ਬੜੇ ਕਮਾਈ ਵਾਲੇ ਅੱਛੇ ਸੀਗੇ, ਔਰ ਇਸੇ ਤਰ੍ਹਾਂ ਹੀ ਆਪ ਬੜੀ ਸ਼ਰਧਾਲੂ ਸੀ, ਲੇਕਿਨ ਜਦ ਗੁਰੂ ਅਰਜਨ ਦੇਵ ਨੇ ਦੇਖਿਆ ਵੀ ਦੇਖੀਏ ਭਲਾ ਇਸ ਦੀ ਕਿਤਨੀ ਕੁ ਸ਼ਰਧਾ ਹੈ, ਉਹਨਾਂ ਨੇ ਕਿਹਾ ਕਿ ਮਾਮਾ ਤੂੰ ਜਾ ਕਾਬਲ ਦੇ ਵਿੱਚੋਂ ਘੋੜੇ ਖਰੀਦਣੇ ਆ। ਘੋੜੇ ਲਿਆ, ਉਹ ਕਹਿੰਦਾ ਅੱਛਾ ਚਲੇ ਜਾਂਦੇ ਹੈ। ਖੂਬ ਉਹਨੇ ਅਸ਼ਰਫੀਆਂ ਦੇ ਖੱਚਰਾਂ ਘੋੜੇ ਲੱਦ ਦਿੱਤੇ। ਜਦ ਉੱਥੇ ਗਏ, ਕਿਉਂਕਿ ਘੋੜੇ ਉਨੀ ਦਿਨੀ ਕਾਬਲ 'ਚੋਂ ਪਹਿਲਾਂ ਲਿਆਉਂਦੇ ਹੁੰਦੇ ਸੀਗੇ, ਗੁਰੂ ਸਾਹਿਬ ਨੂੰ ਸਭ ਜਾਣਦੇ ਸੀਗੇ, ਸਭ ਨੇ ਉੱਥੇ ਵਪਾਰ ਕੀਤਾ, ਪਠਾਣ ਲੋਕਾਂ ਤੋਂ ਘੋੜੇ ਲੈ ਕੇ ਖੜ੍ਹੇ ਕਰਦੇ ਗਏ। ਜਦ ਧਨ ਚੁਕਾਉਣ ਦੀ ਵਾਰੀ ਆਈ, ਉਹਨਾਂ ਨੂੰ ਸੱਦ ਲਿਆ, ਆਓ ਬਈ ਤੁਹਾਡਾ ਜਿਤਨੀ ਨਗਦੀ ਆ ਗਿਣ ਕੇ ਦੇ ਦੀਏ। ਜਦ ਭਾਈ ਗੁਰਦਾਸ ਅੰਦਰ ਤੰਬੂ ਦੇ ਗਏ, ਜਾ ਕੇ ਦੇਖਿਆ, ਜਦ ਉਹ ਥੈਲੀਆਂ ਖੋਲੀਆਂ, ਸਭ ਦੇ ਅੰਦਰ ਉਹਨੂੰ ਠਿਕਰੀਆਂ ਔਰ ਰੋੜ ਮਲੂਮ ਹੋਏ, ਬਥੇਰੀਆਂ ਅੱਖਾਂ ਔਖਾਂ ਮਲੀਆਂ ਕਿ ਸ਼ਾਇਦ ਕੋਈ ਅੱਖਾਂ 'ਚ ਹੀ ਫਰਕ ਨਾ ਹੋਵੇ। ਔਰ ਜਦੋਂ ਵੀ ਉਹ ਦੇਖੇ, ਲੇਕਿਨ ਠਿਕਰੀਆਂ ਰੋੜ, ਹੁਣ ਸੋਚਿਆ ਕਿ ਪਠਾਣਾਂ ਦਾ ਇਲਾਕਾ ਹੈ, ਇਹਨਾਂ ਨੂੰ ਪੈਸੇ ਨਾ ਚੁਕਾਏ ਕਤਲ ਕਰ ਦੇਣਗੇ। ਆਖਰ ਤੰਬੂ ਦਾ ਪਿਛਲਾ ਹਿੱਸਾ ਪਾੜ ਕੇ ਉੱਥੋਂ ਜਿਉਂ ਨੱਠੇ ਔਰ ਕਾਂਸੀ ਦੇ ਵਿੱਚ ਆ ਗਏ। ਥੋੜ੍ਹੇ ਚਿਰ ਬਾਅਦ ਤਾਂ ਬਾਹਰ ਪਠਾਣਾਂ ਨੇ ਔਰ ਸੇਵਾਦਾਰਾਂ ਨੇ ਉਡੀਕ ਕੀਤੀ, ਆਖਰ ਵੇਖਿਆ ਵੀ ਮਾਮਲਾ ਕੀ, ਅੰਦਰ ਚੱਲੋ। ਜਦ ਅੰਦਰ ਗਏ, ਜਿਤਨੀਆਂ ਵੀ ਥੈਲੀਆਂ ਸੀ ਜਾਂ ਬੋਰੀਆਂ ਸੀ, ਸਭ ਦੇ ਮੂੰਹ ਖੁੱਲ੍ਹੇ। ਉੱਥੇ ਉਹਨਾਂ ਨੂੰ ਉਹੀ ਅਸ਼ਰਫੀਆਂ ਚਾਂਦੀ ਦੇ ਰੁਪਏ ਨਜ਼ਰ ਦੇ ਵਿੱਚ ਆਏ, ਔਰ ਉਹਨਾਂ ਨੇ ਉਹਨਾਂ ਨੂੰ ਸਾਫ ਦੇ ਕੇ ਸਿੱਧੇ ਸਿੱਖ ਅੰਮ੍ਰਿਤਸਰ ਨੂੰ ਆ ਗਏ। ਆ ਕੇ ਸਾਰੀ ਹਾਲਤ ਗੁਰੂ ਅਰਜਨ ਦੇਵ ਨੂੰ ਬਤਾਈ ਕਿ ਇਸ ਤਰ੍ਹਾਂ ਸਾਨੂੰ ਕੋਈ ਪਤਾ ਨਹੀਂ। ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਅੰਦਰੂਨੀ ਰਾਜ ਦੇ ਵਾਕਫ ਸੀਗੇ, ਔਰ ਉਹਨਾਂ ਨੂੰ ਪਤਾ ਹੀ ਸੀ, ਲੇਕਿਨ ਉਹ ਕਾਂਸੀ ਦੇ ਵਿੱਚ ਜਾ ਕੇ ਸਤਸੰਗ ਕਰਨ ਲੱਗ ਪਿਆ। ਇੱਥੋਂ ਤੱਕ ਸਤਸੰਗ ਕੀਤਾ ਕਿ ਕਾਂਸੀ ਦਾ ਜਿਹੜਾ ਰਾਜਾ ਸੀਗਾ, ਉਹ ਵੀ ਉਹਨਾਂ ਦਾ ਸੇਵਕ ਬਣ ਗਿਆ। ਔਰ ਕੁਛ ਦਿਨਾਂ ਬਾਅਦ ਕੁਛ ਵਕਤ ਤੋਂ ਬਾਅਦ ਸਿੱਖਾਂ ਨੇ ਯਾਦ ਕੀਤਾ ਕਿ ਜੀ ਭਾਈ ਗੁਰਦਾਸ ਜੀ ਬੜੇ ਸਿੱਖ ਚੰਗੇ ਹੁੰਦੇ ਸੀ, ਬੜਾ ਸਤਸੰਗ ਸੁਣਾਉਂਦੇ ਹੁੰਦੇ ਸੀਗੇ। ਗੁਰੂ ਸਾਹਿਬ ਹੱਸ ਪਏ, ਇੱਕ ਦਿਨ ਕਹਿਣ ਲੱਗੇ ਮਹਾਰਾਜ ਜੀ ਉਹਨੂੰ ਜ਼ਰੂਰ ਸੱਦੋ। ਉਹਨਾਂ ਨੇ ਕਿਹਾ ਅੱਛਾ ਭਾਈ ਇੱਕ ਸਿੱਖ ਚਲਿਆ ਜਾਏ ਕਾਂਸੀ, ਉੱਥੇ ਜਾ ਕੇ ਸਤਸੰਗ ਦੇ ਵਿੱਚ ਇਹ ਬਾਤ ਕਹਿ ਦੇ ਰਾਜੇ ਨੂੰ, ਰਾਜਾ ਵੀ ਉੱਥੇ ਬੈਠਾ ਹੋਏਗਾ, ਕਿ ਤੇਰੀ ਸਭਾ ਦੇ ਵਿੱਚ ਸਾਡਾ ਚੋਰ ਹੈ। ਸ਼ਰਤ ਇਹ ਹੈ ਕਿ ਚੋਰ ਆਪਣੇ ਆਪ ਹੀ ਬੋਲ ਪਏਗਾ। ਹੁਣ ਉਹ ਚਿੱਠੀ ਦੇ ਵਿੱਚ ਲਿਖਿਆ ਸੀ, ਜਿਹੜੇ ਸੇਵਕ ਗਏ ਸੀਗੇ, ਕਿ ਉਹਨਾਂ ਨੂੰ ਕਿਹੋ ਕਿ ਦਾੜੀ ਉਹਦੀ ਬੰਨ੍ਹ ਕੇ ਔਰ ਮੁਸ਼ਕਾਂ ਦੇ ਕੇ ਉਸਨੂੰ ਲਿਆਉਣਾ ਹੈ। ਜਦ ਸਿੱਖ ਗਏ ਉੱਥੇ ਸਤਸੰਗ ਭਾਈ ਗੁਰਦਾਸ ਜੀ ਕਰ ਰਿਹਾ ਸੀਗਾ, ਉਹ ਚਿੱਠੀ ਪੜ੍ਹ ਕੇ ਸੁਣਾਤੀ ਰਾਜੇ ਨੂੰ ਕਿ ਤੇਰੀ ਸਭਾ ਦੇ ਵਿੱਚ ਸਾਡਾ ਚੋਰ ਹੈ ਔਰ ਉਹ ਆਪੇ ਬੋਲ ਪਏਗਾ। ਭਾਈ ਗੁਰਦਾਸ ਜੀ ਇਸੇ ਤਰ੍ਹਾਂ ਸਤਸੰਗ ਕਰ ਰਹੇ ਸੀਗੇ, ਉਹ ਬੋਲ ਪਏ, ਕਹਿਣ ਲੱਗੇ ਹਾਂ ਬਈ ਗੁਰੂ ਸਾਹਿਬ ਦਾ ਮੈਂ ਚੋਰ ਹੈ। ਰਾਜਾ ਕਹਿਣ ਲੱਗਾ, ਨਹੀਂ ਜੀ ਤੁਸੀਂ ਤਾਂ ਐਡੇ ਮਹਾਤਮਾ, ਤੁਸੀਂ ਕਿਸ ਤਰ੍ਹਾਂ ਚੋਰ ਹੋ ਸਕਦੇ ਹੋ। ਉਹਨੇ ਸਾਰੀ ਹਿਸਟਰੀ ਦੱਸੀ ਕਿ ਮੈਂ ਚੋਰ ਹੈ। ਆਖਰ ਹੁਣ ਭਾਈ ਗੁਰਦਾਸ ਜੀ ਸਨਮਾਨੇ ਹੋਏ ਸੀ ਸੰਗਤ ਦੇ ਵਿੱਚ, ਉਹਨਾਂ ਦੇ ਮੁਸ਼ਕਾਂ ਕੌਣ ਦੇਵੇ, ਦਾੜੀ ਕੌਣ ਫੜੇ। ਅਖੀਰ ਸਿੱਖਾਂ ਦੇ ਪਿੱਛੇ ਤੁਰ ਪਿਆ, ਬਥੇਰੀਆਂ ਸਿੱਖਾਂ ਦੀਆਂ ਮਿੰਨਤਾਂ ਕੀਤੀਆਂ ਕਿ ਤੁਸੀਂ ਮੇਰੇ ਨਾਲ ਜੋ ਗੁਰੂ ਸਾਹਿਬ ਨੇ ਕਿਹਾ ਉਹ ਵਰਤਾਓ ਕਰੋ, ਲੇਕਿਨ ਕੌਣ ਕਰੇ। ਅਖੀਰ ਜਦ ਅੰਮ੍ਰਿਤਸਰ ਮਹਾਰਾਜ ਜੀ ਰਹਿ ਰਹੇ ਸੀ, ਉੱਥੇ ਆਏ ਨੇੜੇ, ਉਹਨੇ ਆਪਣੇ ਆਪ ਹੀ ਔਖੇ ਸੌਖੇ ਨੇ ਹੱਥ ਉੱਥ ਬੰਨ੍ਹ ਕੇ ਉਸੇ ਤਰ੍ਹਾਂ ਹੀ ਉਹ ਦਾੜੀ ਫੜ ਕੇ ਹਜ਼ੂਰ ਦੇ ਜਾ ਕੇ ਪੇਸ਼ ਹੋਇਆ। ਮਹਾਰਾਜ ਜੀ ਕਹਿਣ ਲੱਗੇ ਹਾਂ ਭਾਈ ਗੁਰਦਾਸ, ਹੁਣ ਦੱਸ। ਫਿਰ ਉਹ ਭਾਈ ਗੁਰਦਾਸ ਕਹਿਣ ਲੱਗਿਆ ਕਿ ਜੇ ਗੁਰਪੁਰਮਾਵੀ ਕਿਆ ਸਿੱਖ ਵਿਚਾਰਾ। ਉਹ ਕਹਿਣ ਲੱਗਾ ਜਦ ਗੁਰੂ ਪਰਮਾਏ, ਸਿੱਖ ਦੀ ਕੀ ਅਥਾਰਿਟੀ ਹੈ ਕਿ ਉਸਦੇ ਵਿੱਚ ਪੂਰਾ ਰਹਿ ਜਾਵੇ। ਸੋ ਇਸ ਤਰ੍ਹਾਂ ਹੈ ਕਿ ਜਦ ਕੋਈ ਵਕਤ ਆਉਂਦਾ ਹੈ ਉਦੋਂ ਪਤਾ ਲੱਗਦਾ ਹੈ ਕਿ ਕੌਣ ਪੂਰਾ ਉਤਰਦਾ ਹੈ ਔਰ ਕਿਸ ਤਰ੍ਹਾਂ। ਜਦੋਂ ਝੱਖੜ ਆਉਂਦਾ, ਬੜੇ ਬੜੇ ਦਰਖਤ ਪੱਟੇ ਜਾਂਦੇ ਹੈ, ਔਰ ਇਸੇ ਤਰ੍ਹਾਂ ਜਦੋਂ ਗੁਰੂ ਥੋੜ੍ਹੀ ਜਿਹੀ ਵੀ ਪਰਖ ਕਰਦਾ ਹੈ ਉਦੋਂ ਪਤਾ ਲੱਗਦਾ ਹੈ ਕਿ ਕੀ ਅਸੀਂ ਸਾਬਤ ਹੈ।
ਭਾਈ ਗੁਰਦਾਸ ਵਾਸ ਦੀ ਅੰਕਲ ਆਫ ਗੁਰੂ ਅਰਜਨ ਦੇਵ ਜੀ ਮਹਾਰਾਜ, ਐਂਡ ਹੀ ਵਾਸ ਵੈਰੀ ਗੁੱਡ ਮੈਡੀਟੇਟਰ, ਐਂਡ ਹੀ ਵਾਸ ਵੈਰੀ lover and devotee of Guru Arjan Dev Ji Maharaj. But once Guru Arjan Dev Ji Maharaj put him into the test, and he told Bhai Gurdas that you go to Kabul and purchase some horses, because Guru Arjan Dev Ji Maharaj was always purchasing the horses from Kabul, and in those days the horses of the Kabul were very famous. So Guru Arjan Dev Ji Maharaj gave him many ashrafis, that is the silver coins of that time, and he told him to buy some horses. So Bhai Gurdas, accompanied by with some other disciples, went to Kabul. And because everybody was knowing Guru Arjan Dev Ji Maharaj in Kabul, so the Pathans came and Bhai Gurdas did the business with them of buying that, purchasing that horses. And after settling all the business, when Bhai Gurdas went in the tent to bring the money to give that to Pathans, and as soon as he opened all the bags which was carrying the money, he was very surprised to see that instead of money there was all stones and small pebbles, and he was very surprised, and he was afraid also, and he thought that if they will not give the money to the Pathans, and because this is the area of Pathans, they will kill him. So he was very afraid, and he couldn't do anything except from the other side of the tent he escaped from that place, and then he ran away from that place and he came to Kashi. The other disciples, the sevadars, they waited for Bhai Gurdas to come outside for some time. But after that, when he didn't come out, they came in the tent and they saw that all the bags were opened of the full of the silver coins, and after paying to that Pathans, they carried the horses to Amritsar, and they brought the horses to Guru Arjan Dev Ji Maharaj. And after that, Guru Arjan Dev Ji Maharaj went to Kashi and he did the satsang. And the king of Kashi also became the disciple of Guru Arjan Dev Ji Maharaj. And after some time, the Sangat, they remembered Bhai Gurdas Ji, and they were requesting Guru Arjan Dev Ji that he was a very good devotee, you should call him again. And they were remembering him. So Guru Arjan Dev Ji sent one disciple to Kashi, and he said that you go and say in the court of king that our thief is in your court. But the thing is that thief will himself say that I am the thief of Guru Arjan Dev, and tying his beard and giving him beating, you should bring him here. And when that disciple came to Kashi, at that time Bhai Gurdas was doing the satsang, because he was doing satsang very well, and he had very good reputation in Kashi also. And king was also sitting in that satsang. So when that letter was read in the satsang, that Guru Arjan Dev's thief is in this satsang, and he himself will call that he is the thief. And when that thing was read, Bhai Gurdas, who was doing the satsang sitting on the dais like this, he said that, yes, I am the thief of Guru Arjan Dev. But king didn't believe. He said that, no, you are a good Mahatma, how you can be the thief? But he said that, no, I am the thief of my master. And because he had very good reputation, and because many people were believing and respecting him, that's why the disciple who came to take Bhai Gurdas couldn't tie his beard and he couldn't give him any beating. But Bhai Gurdas requested him to do the same whatever master has told him to do, but he couldn't do that. But when he came near by Amritsar, he himself tied his beard and he himself cupped his hands, and whatever his master wanted, he himself did that thing to him. And then he came to Guru Arjan Dev Ji Maharaj. And looking at Guru Arjan Dev Ji Maharaj, he said that when master is creating any illusion and putting the disciple into test, then what a disciple can do? So when the time of test comes, at that time we can see that who is faithful, who is the perfect, and who is the imperfect. Because when a master is putting us into the test, at that time we can recognize, because those who are perfect and those who are having full faith in the master, they will never stumble, but the other people, they will fall down very soon.
Je paas bahal hai ta tujhe aradhi je mar kadhti jai je lok salaye ta teri
ਹੁਣ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਆ, ਅਗਰ ਜੇ ਲੋਕ ਮੇਰੀ ਵਡਿਆਈ ਕਰਨਗੇ ਤਾਂ ਮੈਂ ਕਹੂੰਗਾ ਕਿ ਸਭ ਇਹ ਮੇਰੇ ਗੁਰੂ ਦੀ ਦਇਆ ਹੈ, ਉਸੇ ਦੀ ਮਿਹਰ ਹੈ, ਮੈਂ ਤੇਰੀ ਉਪਮਾ ਕਰੂੰਗਾ। ਅਗਰ ਜੇ ਲੋਕ ਮੈਨੂੰ ਨਿੰਦਣਗੇ ਫਿਰ ਕਿਹੜਾ ਮੈਂ ਕਿਸੇ ਦੀ ਭਗਤੀ ਕਰਨੀ ਹੈ, ਫਿਰ ਵੀ ਮੈਂ ਤੇਰੀ ਵਡਿਆਈ ਕਰਨੀ ਹੈ।
ਨਾ ਗੁਰੂ ਰਾਮਦਾਸ ਜੀ ਮਹਾਰਾਜ ਸੇ ਦੈਟ ਇਫ ਦ ਪੀਪਲ ਵਿਲ ਪ੍ਰੇਜ਼ ਮੀ ਐਂਡ ਇਫ ਦੇ ਵਿਲ ਸਿੰਗ ਮਾਈ ਪ੍ਰੇਜ਼ ਇਫ ਦੇ ਵਿਲ ਪ੍ਰੇਜ਼ ਮੀ ਦੈਨ ਆਲਸੋ ਆਈ ਵਿਲ ਟੈਲ ਦੈਟ ਦਿਸ ਇਜ਼ ਆਲ Guru's praise, my master's praise, and then also I will always praise you and I will do your devotion. But if people will criticize me, then also there is no other God for me, and still I will be happy in the criticism also.
Isse tarah Maharaj Savan Singh de paas kise premi ne benti kiti ke meri dadi gujar gayi sigi, us di tusi sambhal kiti. Maharaj kehne lage ke sainkde dadiyan gujardiyan hai ਔਰ ਬਾਬਾ ਜੈਮਲ ਸਿੰਘ ਜੀ ਸੰਭਾਲ ਕਰਦੇ ਆ, ਤੇਰੀ ਅਗਰ ਦਾਦੀ ਦੀ ਇੱਕ ਦੀ ਸੰਭਾਲ ਹੋਈ ਤਾਂ ਕੀ ਇਹ ਬੜੀ ਬਾਤ ਹੈ, ਜਾਂ ਬੈਠ ਜਾ।
ਵਨਸ ਅ ਡੀਅਰ ਵਨ ਕੇਮ ਟੂ ਮਾਸਟਰ ਸਾਵਨ ਸਿੰਘ ਐਂਡ ਸੈਡ ਦੈਟ ਹਿਸ ਗ੍ਰਾਂਡ ਮਦਰ ਲੈਫਟ ਦ ਬਾਡੀ ਐਂਡ ਮਾਸਟਰ ਸਾਵਨ ਸਿੰਘ ਕੇਮ ਐਂਡ ਲਿਬਰੇਟਡ ਹਰ। ਸੋ ਮਾਸਟਰ ਸਾਵਨ ਸਿੰਘ ਰਿਪਲਾਈਡ ਦੈਟ ਦਿਸ ਇਜ਼ ਨੋਟ ਅ ਨਿਊ ਥਿੰਗ, ਹੰਡਰਡਸ ਆਫ ਗ੍ਰਾਂਡ ਮਦਰਸ ਆਰ ਡਾਇੰਗ ਐਂਡ ਆਲਵੇਸ ਬਾਬਾ ਜੈਮਲ ਸਿੰਘ ਇਜ਼ ਕਮਿੰਗ ਟੂ ਲਿਬਰੇਟ ਦੈਮ, ਯੂ ਗੋ ਐਂਡ ਸਿਟ, ਦਿਸ ਇਜ਼ ਨੋਟ ਅ ਨਿਊ ਥਿੰਗ।
ਉਸੇ ਵਕਤ ਬਲੋਚਿਸਤਾਨੀ ਮਸਤਾਨਾ ਆਇਆ ਜਿਹਦੇ ਪਾਸ ਦੋ ਬੋਰੀਆਂ ਵੱਡੀਆਂ ਹੱਡੀਆਂ ਦੀਆਂ ਭਰੀਆਂ ਹੋਈਆਂ ਸੀਗੀਆਂ। ਉਹ ਖੜਾ ਹੋ ਕੇ ਕਹਿਣ ਲੱਗਿਆ ਕਿ ਇਹਨਾਂ ਦੀ ਸੰਭਾਲ ਤੁਸੀਂ ਖੁਦ ਕੀਤੀ ਹੈ। ਬਲੋਚਿਸਤਾਨ ਦੇ ਵਿੱਚ ਹਾਈਆ ਪਿਆ ਸੀ, ਸਭ ਨੇ ਬੋਲਿਆ ਸੀਗਾ ਕਿ ਸਾਵਣ ਸ਼ਾਹ ਆਏ, ਅਸੀਂ ਚੱਲੇ ਹਾਂ, ਸਾਵਣ ਸ਼ਾਹ ਆਏ, ਅਸੀਂ ਚੱਲੇ ਹਾਂ। ਮਹਾਰਾਜ ਜੀ ਸਾਵਣ ਸਿੰਘ ਕਹਿਣ ਲੱਗੇ, ਮਸਤਾਨਿਆ ਤੂੰ ਬਹਾਦਰ ਹੈ, ਬੈਠ ਜਾ।
And at the same time, Mastana ji of Balochistan came there carrying two sacks full of bones. And he said that these are the bones of that persons who, when they were leaving the body, they called that Master Sawan Singh has come and now we are going. And you came and you liberated, you took care of everybody there. So Master Sawan Singh said that, Mastana, you are brave. You also go and sit.
जे लोक सलाहे ता तेरी उपमा, जे निंदता छोड़ ना जाई, जे तुद वल रह ता कोई कहो आखो, तुद विसरिया मर जाई।
गुरु रामदास जी कहंदे है, अगर असी तेरी भगती करिए दुनिया साडा की करेगी, और तेनू विसर नाल ही साडी मौत है, तेरी याद ही साडी जिंदगी है।
गुरु रामदास जी महाराज से दैट इफ वी आर डूइंग योर डिवोशन देन व्हाट व्हाट द वर्ल्ड कैन डू टू अस, एज लॉन्ग एज वी आर इन योर रिमेंबरेंस वी आर अलाइव, एंड व्हेन वी विल फॉरगेट यू वी विल डाई, योर रिमेंबरेंस इज अवर लाइफ।
जे तुद वल रहे ता कोई क्यों आखो, तुद विसरे मर जाई, वार वार जाई गुरे ऊपर, पैरी संत
ਗੁਰੂ ਰਾਮਦਾਸ ਜੀ ਕਹਿੰਦੇ ਆ ਕਿ ਵਾਰੀ ਵਾਰੀ ਕੁਰਬਾਨ ਹੋ ਕੇ ਆਪਣੇ ਗੁਰੂ ਉੱਤੋਂ ਵਾਰੀ ਵਾਰੀ ਮੈਂ ਕੁਰਬਾਨ ਹੁੰਦਾ ਹੈ, ਅਗਰ ਉਹ ਕਿਤੇ ਥੋੜ੍ਹਾ ਜਿਹਾ ਵੀ ਨਾਰਾਜ਼ ਨਜ਼ਰ ਦੇ ਵਿੱਚ ਹੋਣ ਤਾਂ ਉਹਨਾਂ ਨੂੰ ਪੈਰੀਂ ਪੈ ਕੇ ਵੀ ਮਨਾ ਲੈਣਾ ਸਾਨੂੰ ਬਹੁਤ ਸਸਤਾ ਹੀ ਸੌਦਾ ਹੈ।
ਗੁਰੂ ਰਾਮਦਾਸ ਜੀ ਮਹਾਰਾਜ ਸੇਜ਼ ਦੈਟ ਮੈਨੀ ਟਾਈਮਸ ਅਗੇਨ ਐਂਡ ਅਗੇਨ ਆਈ ਐਮ ਸੈਕਰੀਫਾਈਜ਼ਿੰਗ ਮਾਈਸੈਲਫ ਔਨ ਮਾਈ ਮਾਸਟਰ, ਐਂਡ ਇਫ ਵੀ ਸੀ ਦੈਟ ਅਵਰ ਮਾਸਟਰ ਇਜ਼ ਡਿਸਪਲੀਜ਼ਡ ਅ ਲਿਟਲ ਬਿਟ ਆਲਸੋ, ਦੈਨ ਆਲਸੋ ਵੀ ਸ਼ੁੱਡ ਆਲਵੇਜ਼ ਥਰੋ ਅਵਰ ਸੈਲਫ ਐਟ ਹਿਸ ਫੀਟ, ਐਂਡ ਇਨ ਦੈਟ ਵੇ ਵੀ ਸ਼ੁੱਡ ਆਲਵੇਜ਼ ਪਲੀਜ਼ ਹਿਮ।
ਕਬੀਰ ਸਾਹਿਬ ਕਹਿੰਦੇ ਆ ਕਿ ਕਬੀਰਾ ਹਰ ਕੇ ਰੂਠ ਤੇ ਗੁਰੂ ਕੀ ਸ਼ਰਨੀ ਜਾਏ, ਕਹੇ ਕਬੀਰ ਗੁਰ ਰੂਠੀ ਹਰੀ ਨਾ ਹੋਤ ਸਹਾਏ। ਉਹ ਕਹਿਣ ਲੱਗੇ ਕਿ ਅਗਰ ਹਰੀ ਰੁੱਸ ਜਾਵੇ ਤੇ ਗੁਰੂ ਬਖਸ਼ ਸਕਦਾ ਹੈ, ਗੁਰੂ ਦੀ ਸ਼ਰਨ ਅਸੀਂ ਜਾ ਕੇ ਪ੍ਰਾਪਤ ਕਰਕੇ ਫਾਇਦਾ ਉਠਾ ਸਕਦੇ ਹਾਂ। ਅਗਰ ਗੁਰੂ ਹੀ ਰੁੱਸ ਗਿਆ ਤਾਂ ਹਰੀ ਨੇ ਤਾਂ ਪਹਿਲਾਂ ਵੀ ਮਦਦ ਨਹੀਂ ਕਦੇ ਕੀਤੀ, ਹੁਣ ਉਸਨੇ ਕੀ ਮਦਦ ਕਰਨੀ ਹੈ।
ਕਬੀਰ ਸਾਹਿਬ ਸੇਜ਼ ਦੈਟ ਵੈਨ ਗੋਡ ਇਜ਼ ਡਿਸਪਲੀਜ਼ਡ ਯੂ ਟੇਕ ਦ ਰੈਫਿਊਜ ਇਨ ਦੀ ਮਾਸਟਰ, ਬਟ ਇਫ ਮਾਸਟਰ ਇਜ਼ ਡਿਸਪਲੀਜ਼ਡ not even God can help you there. He says that when God is displeased and if you will come to Master, Master will forgive you and in that way you can please God again. But if Master is displeased, God will never, God can also not help you because God never helps anyone directly.
ਮਹਾਤਮਾ ਉਸ ਤਾਕਤ ਦੀ ਕੋਈ ਨਿੰਦਿਆ ਨਹੀਂ ਕਰਦੇ, ਕੋਈ ਉਹਨੂੰ ਛੋਟਾ ਕਰਕੇ ਬਿਆਨ ਨਹੀਂ ਕਰਦੇ ਗੇ, ਲੇਕਿਨ ਇਹ ਦੱਸਦੇ ਆ ਕਿ ਅਗਰ ਗੁਰੂ ਨਾ ਮਿਲੇ ਤਾਂ ਅਸੀਂ ਉਸ ਤਾਕਤ ਤੋਂ ਕੋਈ ਫਾਇਦਾ ਹੀ ਨਹੀਂ ਉਠਾ ਸਕਦੇ, ਗੁਰੂ ਮਿਲਦਾ ਤਾਂ ਅਸੀਂ ਉਸ ਤਾਕਤ ਨੂੰ ਦੇਖ ਸਕਦੇ ਹਾਂ।
Mahatmas doesn't say anything against that great power, that God power, and they never call that power as the low one. But they say that until we meet a master, until we meet a guru, we cannot take any advantage of that power and we cannot get anything from that power.
Var var jai gore upar, pepari sant munai, nanak vichara paya devana, har to darshan kahtai.
Guru sahib kehnde ke main tere darshanan di khatir diwana ja hoya firda hai.
Guru sahib says that I am wandering like a madman because for your darshan.
ਗੁਰੂ ਅਰਜਨ ਦੇਵ ਜੀ ਕਹਿੰਦੇ ਆ, ਸੱਜਣ ਮੁੱਖ ਅਨੂਪ ਅੱਠੇ ਪੈਰ ਨਿਹਾਲ ਸਾਂ, ਫਿਰਦਾ ਕਿਤੇ ਹਾਲ ਜੇ ਡਿੱਠਾ ਤਾਂ ਮਨ ਤੋਂ ਰਾਪਿਆ। ਉਹ ਕਹਿਣ ਲੱਗਿਆ, ਮੈਂ ਆਪਣੇ ਪਿਆਰੇ ਗੁਰੂ ਦੇ ਦਰਸ਼ਨ ਦੀ ਖਾਤਰ ਅੱਠੋ ਪੈਰ ਹੀ ਬੌਰਾ ਜਾ ਰਹਿੰਦਾ ਹੈ, ਔਰ ਮੈਨੂੰ ਉਦੋਂ ਸ਼ਾਂਤੀ ਆਉਂਦੀ ਹੈ ਜਦ ਭਜਨ ਤੇ ਬੈਠ ਕੇ ਉਸਦਾ ਦਰਸ਼ਨ ਕਰ ਲੈਣਾ ਹੈ।
ਗੁਰੂ ਅਰਜਨ ਦੇਵ ਜੀ ਮਹਾਰਾਜ ਸੇਜ਼ ਦੈਟ ਟੂ ਲੁੱਕ ਐਟ ਦ ਸਵੀਟ ਫੇਸ ਆਫ ਮਾਈ ਬਿਲਵਡ always for the 24 hours I am like a madman, and when I sit in meditation and have his darshan, only that I get peace, and only then I am satisfied.
Nanak vichara paya devana hare to darshan kehta chakhde chaangi miho varse pi gur dekhan jai samund sagar hove mokhara gur sikh lang guru
ਹੁਣ ਗੁਰੂ ਸਾਹਿਬ ਪਿਆਰ ਦੇ ਨਾਲ ਸਮਝਾਉਂਦੇ ਹੈ ਕਿ ਰਸਤਾ ਭਾਵੇਂ ਕਿਤਨਾ ਵੀ ਦੁੱਖ ਭਰਿਆ ਕਿਉਂ ਨਾ ਹੋਵੇ, ਝੱਖੜ ਵਗਦਾ ਹੋਵੇ, ਬਾਰਿਸ਼ ਆਉਂਦੀ ਹੋਵੇ, ਗੜੇ ਪੈਂਦੇ ਹੋਣ, ਗੁਰੂ ਦੇ ਸਿੱਖ ਦਰਸ਼ਨਾਂ ਨੂੰ ਜਾਣ ਲੱਗੇ ਕਦੇ ਰੁਕ ਸਕਦੇ ਹੈ, ਉਹ ਕਹਿਣ ਲੱਗੇ ਕਦੇ ਰੁਕ ਨਹੀਂ ਸਕਦੇ ਗੇ.
ਨਾ ਗੁਰੂ ਸਾਹਿਬ ਲਵਿੰਗਲੀ ਮੇਕਸ ਅਸ ਅੰਡਰਸਟੈਂਡ ਦੈਟ ਨੋ ਮੈਟਰ ਇਫ ਦੀ ਓਸ਼ਨ ਇਜ਼ ਫਲੋਇੰਗ, ਨੋ ਮੈਟਰ ਇਫ ਐਨੀ ਹੈਵੀ ਸਟੋਰਮ ਆਰ ਕਮਿੰਗ ਐਂਡ ਐਨੀਥਿੰਗ ਇਜ਼ ਕਮਿੰਗ ਇਨ ਦਾ ਵੇ, but the disciples, they can never stop themselves to go and to have the darshan of their master.
Phir guru sahib kehnde hai agar guru da ghar khare samundar de vich hove jithe hath paiye hath gal je pair paiye pair gal jave kya sikh darshanan nu jaan lagya ruk javega, oh kehne lage nahi rukega nahi.
Then guru sahib says that if the house of the master is in the ocean of the salty water, where if you put your hand then your hand will deteriorate, if you put your limbs feet then also it will deteriorate, and he says that if master's house is in that salty water, will that disciple, can that disciple stop to have the darshan? He says that no, a disciple will never stop in going to the master and having his darshan.
Mahatma te itho tak kende hai ke sappan waad samund kar sheran pae bakun je jam hove pehru premi na rukun, agar sappan di chhere guru de waad hove ਸ਼ੇਰ ਪਾਸੇ ਬੁੱਕਦੇ ਹੋਣ, ਉਹ ਜਮ ਉੱਥੇ ਪਹਿਰੇ 'ਤੇ ਖੜਾ ਹੋਵੇ ਜਿਸਨੇ ਸਾਸ ਕੱਢਣਾ ਹੈ, ਉਹ ਕਹਿਣ ਲੱਗੇ ਪ੍ਰੇਮੀ ਫਿਰ ਵੀ ਰੁਕ ਨਹੀਂ ਸਕਦਾ ਗਾ.
ਮਹਾਤਮਾ ਗੋ ਸੋ ਫਾਰ ਟੂ ਸੇ ਦੈਟ ਨੋ ਮੈਟਰ ਇਫ ਦੀ ਮਾਸਟਰ ਇਜ਼ ਸਰਾਊਂਡਡ ਬਾਈ ਦ ਫੈਂਸ ਆਫ ਦ ਸਨੇਕਸ ਐਂਡ ਟਾਈਗਰਸ ਆਰ ਰੋਰਿੰਗ ਦੈਰ ਐਂਡ ਦ ਯਮਾ ਦੀ ਏਂਜਲ ਆਫ ਡੈਥ ਹੂ ਇਜ਼ ਗੋਇੰਗ ਹੂ ਇਜ਼ ਟੇਕਿੰਗ ਦ ਲਾਈਫ ਟੇਕਿੰਗ ਆਊਟ ਦ ਲਾਈਫ ਫਰੋਮ ਦ ਪੀਪਲ, ਇਫ ਹੀ ਇਜ਼ ਸਟੈਂਡਿੰਗ ਦੈਟ ਐਜ਼ ਦੀ ਗਾਡ, ਬਟ ਦੈਨ ਆਲਸੋ ਦ ਲਵਰ ਡਿਸਾਈਪਲਸ ਦੇ ਕੈਨ ਨੈਵਰ ਦੇ ਵਿਲ ਨੈਵਰ ਸਟੋਪ ਦੈਮਸੈਲਫ ਇਨ in going and having the darshan of their master.
Samund sagar huve bokhara gur sikh lang guru pe jai jyon prani jal bin hai marta ਸਿੱਖ ਗੁਰ ਬਿਨ ਮਰ ਜਾਈ.
ਹੁਣ ਉਹ ਕਹਿੰਦੇ ਜਿਸ ਤਰ੍ਹਾਂ ਪਿਆਸੇ ਨੂੰ ਪਾਣੀ ਨਾ ਮਿਲੇ ਉਹਦੀ ਜਾਨ ਤੜਫਦੀ ਹੁੰਦੀ ਹੈ, ਉਹ ਕਹਿੰਦੇ ਇਸੇ ਤਰ੍ਹਾਂ ਸਿੱਖ ਦੇ ਅੰਦਰ ਵੀ ਇਤਨੀ ਬਿਰੋ ਹੁੰਦੀ ਹੈ, ਅਗਰ ਗੁਰੂ ਦਰਸ਼ਨ ਨਹੀਂ ਦਿੰਦਾ ਉਹ ਵੀ ਜਿਵੇਂ ਪਾਣੀ ਤੋਂ ਪਿਆਸਾ ਮਰਦਾ ਹੈ ਉਹਦੀ ਵੀ ਇਸੇ ਤਰ੍ਹਾਂ ਜਾਨ ਸਿਸਕ ਜਿਹਾ ਲੈਂਦੀ ਹੈ ਔਰ ਤੜਫ ਤੜਫ ਕੇ ਮਰਦਾ ਹੈ.
Now he says that if the thirsty man doesn't get the water, how he is crying for the water and how he is dying without the water because of that thirst. Similarly, if the disciple is not having the darshan of the master, his condition is also like that thirsty man, because he has that pangs of separation within him, and because he is not having the darshan of master, he also dies like that thirsty man.
Jyo prani jal bin hai marta tyo sikh gur bin mar jai ਜਿਉਂ ਧਰਤੀ ਸੋਭ ਕਰੇ ਜਲ ਬਰਸੈ ਤਿਉਂ ਸਿੱਖ ਗੁਰ ਮਿਲ ਬਿਗਸਾਈ.
ਹੁਣ ਗੁਰੂ ਸਾਹਿਬ ਕਹਿੰਦੇ ਆ ਕਿ ਅਗਰ ਗੁਰੂ ਘਰੇ ਆ ਜਾਵੇ ਤਾਂ ਸਿੱਖ ਦੇ ਦਿਲ ਦੇ ਵਿੱਚ ਇਸ ਤਰ੍ਹਾਂ ਖੁਸ਼ੀ ਹੁੰਦੀ ਹੈ ਜਿਸ ਤਰ੍ਹਾਂ ਸਮਾਨ 'ਚੋਂ ਪਾਣੀ ਵਰਸ ਰਿਹਾ ਹੁੰਦਾ ਹੈ ਬੱਦਲਾਂ ਦੇ ਵਿੱਚੋਂ, ਉਸ ਵੇਲੇ ਕਿਤਨੀਆਂ ਬੂਟੀਆਂ ਜ਼ਮੀਨ ਦੇ ਅੰਦਰੋਂ ਪੈਦਾ ਹੁੰਦੀਆਂ, ਕਿੰਨੇ ਫੁੱਲ ਪੈਦਾ ਹੁੰਦੇ ਆ, ਸਾਰੀ ਧਰਤੀ ਹਰਿਆਵਲੀ ਹੋ ਜਾਂਦੀ ਹੈ, ਖੁਸ਼ੀ ਭਰੀ ਹੋ ਜਾਂਦੀ ਹੈ। ਇਸੇ ਤਰ੍ਹਾਂ ਸਿੱਖ ਦਾ ਵੀ ਜ਼ਿੰਦਗੀ ਦਾ ਬਾਗ ਖਿੜ ਪੈਂਦਾ ਹੈ ਅਗਰ ਉਸਦਾ ਗੁਰੂ ਉਹਦੇ ਘਰੇ ਆ ਜਾਂਦਾ ਤਾਂ।
Now Guru Sahib says that if the master is coming to the house of disciple, that disciple feels so much happiness that just when it is raining and the water is coming from the clouds and the little plants and everywhere on the ground, on the earth, all everything turns into green, and in that way all the creatures, all the everybody on this earth feels very much happiness. So in the same way, when the master is coming to the house of disciple, the disciple's world, the disciple's land of the heart also blossoms in that greenery, and in that way he also feels the happiness.
Jyon tarti sov kare jal varse, jyon sikh gur mil beg sai, sevak ka hoye ਸੇਵਕ ਵਰਤਾ, ਕਰ ਬਿਨੋ ਬੁਲਾਈ।
ਹੁਣ ਗੁਰੂ ਸਾਹਿਬ ਕਹਿੰਦੇ ਆ ਕਿ ਗੁਰੂ ਨੂੰ ਮਿਲ ਕੇ ਤਾਂ ਮੈਂ ਇੰਨਾ ਖੁਸ਼ੀ ਹੋਣਾ ਸੀ, ਗੁਰੂ ਅੱਗੇ ਤਾਂ ਬੇਨਤੀ ਕਰਨੀ ਸੀ ਕਿ ਉਹਨੇ ਮੈਨੂੰ ਮਾਲਕ ਨੂੰ ਮਿਲਾਇਆ ਹੈ। ਅਗਰ ਉਹਦਾ ਕੋਈ ਪਿਆਰਾ ਵੀ ਮਿਲਦਾ ਹੈ ਜਿਸ ਨੂੰ ਨਾਮ ਦਿੱਤਾ ਹੋਇਆ, ਉਹ ਕਹਿਣ ਲੱਗੇ ਮੈਂ ਉਸ ਦਿਨ ਵੀ ਬੇਨਤੀ ਕਰਕੇ ਬੁਲਾਊਂਗਾ, ਉਹਦੇ ਅੱਗੇ ਮੈਂ ਆਜ ਹੀ ਪੈਦਾ ਕਰੂੰਗਾ ਕਿ ਧੰਨ ਤੂੰ ਹੈ ਬਈ ਜਿਹਨੂੰ ਨਾਮ ਬਖਸ਼ਿਆ ਗੁਰੂ ਨੇ।
Now Guru Sahib says that no doubt when I will see the master, I will be very happy and I will request him, that I will thank him that he had made this possible that I may meet the God. In that way I will love and respect him. But if I will get any disciple also of my master, I will also do the same thing with him. Humbly I will request him and I will say him that blessed are you who are initiated of my master, and in that way I will love and respect him also.
Mahatma is pyar le ke is duniya de vich aunde hai, pyar hi sanu sikhaunde hai. Jadon assi us pyar nu chhad jande hai, us waqt assi ik dusre da satkar bhul jande hai.
Mahatmas come in this world carrying the love and they teach us how to love. But when we forget that love which our masters have taught us, at that time we forget respecting and appreciating each other.
Mahatma sanu samjhaunde hai ke gur sikh nu ja gur sikh milda ਦੇਖ ਕੇ ਚਾ ਚੜ ਜਾਂਦੇ ਹੈ, ਇੱਕ ਦੂਜੇ ਦੇ ਚਰਨਾਂ ਉੱਤੇ ਨਿਉਂ ਨਿਉਂ ਸੀਸ ਨਵਾਉਂਦੇ ਹੈ। ਇਹੋ ਚਾਲ ਹੈ ਭਗਤਾਂ ਵਾਲੀ, ਇਹੋ ਹੀ ਗੁਰਸਿੱਖੀ ਹੈ, ਇਹੋ ਖੰਨਿਓ ਤਿੱਖੀ ਹੈ ਅਤੇ ਇਹ ਵਾਲੋ ਨਿੱਕੀ ਹੈ। ਜਿਸ ਸਿੱਖ ਨੂੰ ਨਿਉਣਾ ਭੁੱਲੇ ਉੱਥੇ ਗੁਰੂ ਖਲੋਣਾ ਨਹੀਂ, ਅਵਤਾਰ ਇਹੋ ਜਿਹੇ ਸਿੱਖ ਦੇ ਨਾਲ ਗੁਰੂ ਨੇ ਹੋਣਾ ਨਹੀਂ।
ਮਹਾਤਮਾ ਮੇਕ ਅਸ ਅੰਡਰਸਟੈਂਡ ਦੈਟ ਇਫ ਅ ਡਿਸਾਈਪਲ ਆਫ ਅ ਮਾਸਟਰ ਮੀਟਸ ਅਨਦਰ ਡਿਸਾਈਪਲ ਆਫ ਦ ਮਾਸਟਰ, ਬੋਥ ਆਰ ਵੈਰੀ ਹੈਪੀ ਐਂਡ ਦੇ ਟ੍ਰਾਈ ਟੂ ਬਾਉ ਡਾਊਨ ਟੂ ਈਚ ਅਦਰ। ਦੈਨ ਹੀ ਸੇਜ਼ ਦੈਟ if a disciple after meeting the fellow disciple is not bowing down to him, and if he is not respecting him, master will never manifest within him. And then avatar saint says that one who is not having appreciation for the disciple of the master, master will never come and never will dwell with him.
Sevak ka hoye sevak varta, ਕਰ ਬਿਨੋ ਬੁਲਾਈ, ਨਾਨਕ ਕੀ ਬੇਨੰਤੀ ਹਰ ਪਹਿ, ਗੁਰ ਮਿਲ ਗੁਰ ਸੁਖ ਪਾਈ।
ਗੁਰੂ ਨਾਨਕ ਸਾਹਿਬ ਕਹਿੰਦੇ ਆ ਮੇਰੀ ਉਸ ਮਾਲਕ ਦੇ ਅੱਗੇ ਇਹੋ ਫਰਿਆਦ ਹੈ, ਤੂੰ ਗੁਰੂ ਮੇਲ ਤਾਂ ਕਿ ਮੈਂ ਵੀ ਸੱਚਖੰਡ ਦਾ ਜਾ ਕੇ ਸੁੱਖ ਦੇਖ ਲਵਾਂ, ਇੰਦਰੀਆਂ ਦੇ ਭੋਗਾਂ ਚੋਂ ਛੁਟਕਾਰਾ ਪਾ ਲਵਾਂ।
Guru Nanak Sahib says that I have only one request to God, that bring me in the company of the Guru so that I may also go and see the kingdom of Sachkhand, so that I may also rise above the pleasures of this world and I may also have that experience of happiness.
Nanak ki benanti har pahe, ਗੁਰ ਮਿਲ ਗੁਰ ਸੁਖ ਪਾਈ, ਤੂੰ ਆਪੇ ਗੁਰ ਚੇਲਾ ਹੈ ਆਪੇ, ਗੁਰ ਵਿੱਚ ਦੇ ਤੁਝੈ ਤੇ ਆਈ।
ਹੁਣ ਗੁਰੂ ਰਾਮਦਾਸ ਜੀ ਕਹਿੰਦੇ ਆ ਉਹ ਆਪ ਹੀ ਗੁਰੂ ਹੈ, ਆਪ ਹੀ ਚੇਲਾ ਬਣ ਕੇ ਆਉਂਦਾ ਹੈ, ਔਰ ਫਰਕ ਇਤਨਾ ਹੀ ਹੈ ਕਿ ਅਸੀਂ ਗੁਰੂ ਵਿੱਚ ਹੋ ਕੇ ਉਸ ਨੂੰ ਧਿਆਉਂਦੇ ਹਾਂ।
ਨਾ ਗੁਰੂ ਰਾਮਦਾਸ ਜੀ ਮਹਾਰਾਜ ਸੇਜ਼ ਦੈਟ ਹੀ ਹਿਮਸੈਲਫ ਇਜ਼ ਦੀ ਮਾਸਟਰ ਐਂਡ ਹੀ ਹਿਮਸੈਲਫ ਕਮਸ ਐਜ਼ ਦੀ ਡਿਸਾਈਪਲ, ਬਟ ਦੀ ਓਨਲੀ ਡਿਫਰੈਂਸ ਇਜ਼ ਦੈਟ ਬਿਕੋਜ਼ ਹੀ ਇਜ਼ ਦੀ ਮਾਸਟਰ ਦੈਟਸ ਵਾਈ ਵੀ ਰਿਮੈਂਬਰ ਹਿਮ।
ਸਾਡੇ ਔਰ ਪਰਮਾਤਮਾ ਦੇ ਦਰਮਿਆਨ ਅਗਰ ਕੋਈ ਰੁਕਾਵਟ ਹੈ ਉਹ ਸਾਡੇ ਮਨ ਦੀ ਹੈ, ਮਨ ਦੀ ਰੁਕਾਵਟ ਹੋਣ ਕਰਕੇ ਅਸੀਂ ਜੀਵ ਕਹਿਲਾਉਂਦੇ ਹਾਂ, ਜਦ ਅਸੀਂ ਮਨ ਦੀ ਰੁਕਾਵਟ ਦੂਰ ਕਰ ਲੈਂਦੇ ਹਾਂ ਤਾਂ ਅਸੀਂ ਵੀ ਪਰਮਾਤਮਾ ਰੂਪ ਹੋ ਜਾਂਦੇ ਹਾਂ।
ਇਫ ਦੈਰ ਇਜ਼ ਐਨੀ ਓਬਸਟੇਕਲ ਬਿਟਵੀਨ ਅਸ ਐਂਡ ਗੋਡ, ਦੈਟ ਇਜ਼ ਓਨਲੀ ਦੀ ਓਬਸਟੇਕਲ ਆਫ ਦ ਮਾਇੰਡ, ਐਂਡ ਬਿਕੋਜ਼ ਆਫ ਦੀ ਓਬਸਟੇਕਲ ਆਫ ਦ ਮਾਇੰਡ ਵੀ ਆਰ ਕਾਲਡ ਦ ਜੀਵਾ ਜੀਵ, ਐਂਡ ਵੈਨ ਦੈਟ ਓਬਸਟੇਕਲ ਆਫ ਦ ਮਾਇੰਡ ਇਜ਼ ਰਿਮੂਵਡ ਵੀ ਆਲਸੋ ਬਿਕਮ ਦ ਗੋਡ।
ਤੂੰ ਆਪੇ ਗੁਰ ਚੇਲਾ ਹੈ, ਆਪੇ ਗੁਰ ਵਿੱਚ ਦੇ ਤੁਝੈ ਧਿਆਈ, ਜੋ ਤੁਧ ਸੇਵੈ ਸੋ ਤੂੰ ਹੈ ਹੋਵੈ, ਤੁਧ ਸੇਵਕ ਪੈਜ।
ਗੁਰੂ ਰਾਮਦਾਸ ਕਹਿੰਦੇ ਆ ਜਿਹੜਾ ਤੇਰੀ ਭਗਤੀ ਕਰਦਾ, ਤੇਰੀ ਸੇਵਾ ਕਰਦਾ, ਉਹਨੂੰ ਤੂੰ ਆਪਣਾ ਹੀ ਰੂਪ ਬਣਾ ਲੈਂਦਾ ਹੈ, ਤੂੰ ਸੇਵਕ ਦੀ ਪੈਜ ਰੱਖਦਾ ਆਇਆ ਹੈ, ਸੇਵਕ ਦੇ ਉੱਤੇ ਦਇਆ ਕਰਦਾ ਆਇਆ ਹੈ।
ਨਾ ਗੁਰੂ ਰਾਮਦਾਸ ਜੀ ਮਹਾਰਾਜ ਸੇਜ਼ ਦੈਟ ਹੂਐਵਰ ਇਜ਼ ਡੂਇੰਗ ਯੋਰ ਡਿਵੋਸ਼ਨ ਐਂਡ ਹੂਐਵਰ ਇਜ਼ ਹੈਵਿੰਗ ਫੇਥ ਇਨ ਯੂ, ਯੂ ਆਰ ਮੇਕਿੰਗ ਹਿਮ ਐਜ਼ ਯੋਰ ਓਨ ਫਰਮ, ਐਂਡ ਅਪ ਟੂ ਦਿਸ ਡੇਟ ਯੂ ਆਰ ਆਲ ਯੂ ਹੈਵ ਬੀਨ ਆਲਵੇਸ ਟੇਕਿੰਗ ਦ ਕੇਅਰ ਆਫ ਦੀ ਡਿਸਾਈਪਲ, ਐਂਡ ਯੂ ਹੈਵ ਬੀਨ ਆਲਵੇਸ ਗ੍ਰੇਸ਼ੀਅਸ ਔਨ ਦ ਡਿਸਾਈਪਲ।
ਕਬੀਰ ਸਾਹਿਬ ਕਹਿੰਦੇ ਆ ਪਾਰਸ ਮੈਂ ਔਰ ਸੰਤ ਮੈਂ ਬੜਾ ਅੰਤਰੋ ਜਾਨ, ਵੋ ਲੋਹਾ ਕੰਚਨ ਕਰ ਲੇ ਵੋ ਕਰ ਲੇ ਆਪ ਸਮਾਨ। ਪਾਰਸ ਇੱਕ ਪੱਥਰ ਹੁੰਦਾ ਹੈ ਜਿਸ ਦੇ ਵਿੱਚ ਇਹ ਸ਼ਕਤੀ ਹੈ ਕਿ ਉਹ ਲੋਹੇ ਨੂੰ ਲਾ ਦਈਏ ਤਾਂ ਉਹ ਸੋਨਾ ਬਣਾ ਦਿੰਦਾ, ਲੇਕਿਨ ਪਾਰਸ ਨਹੀਂ ਬਣਾ ਸਕਦਾ ਗਾ। ਸੰਤ ਉਹ ਪਾਰਸ ਹੁੰਦੇ ਆ ਜਿਹੜੇ ਜੀਵ ਨੂੰ ਆਪਣਾ ਹੀ ਰੂਪ ਬਣਾ ਲੈਂਦੇ ਆ।
ਕਬੀਰ ਸਾਹਿਬ ਸੇਜ਼ ਦੈਟ ਇਜ਼ ਓਨਲੀ ਵਨ ਡਿਫਰੈਂਸ ਇਨ ਫਿਲਾਸਫਰ ਸਟੋਨ ਐਂਡ ਦ ਸੇਂਟਸ, ਦ ਫਿਲਾਸਫਰ ਸਟੋਨ ਚੇਂਜਸ ਦੀ ਆਇਰਨ ਇਨ ਟੂ ਦ ਗੋਲਡ, ਬਟ ਸੇਂਟਸ ਮੇਕ ਦੈਰ ਡਿਸਾਈਪਲਸ ਐਜ਼ ਅ ਸੇਂਟ। He said, philosopher's stone is such a thing which if touched, if the iron is touched to the philosopher's stone, that iron will change into the gold. But saints are that philosopher's stone who make their disciples as their own form and who make their disciples also the saints.
Jo tud se hai so tu hai ho hai, tud sevak paij rakhai, ਭੰਡਾਰ ਪਰੇਮ ਭਗਤੀ ਹਰ ਤੇਰੇ, ਜਿਸ ਪਾਵੈ ਤਿਸ ਦੇਵਾਈ।
ਹੁਣ ਗੁਰੂ ਸਾਹਿਬ ਕਹਿੰਦੇ ਆ ਕਿ ਉਸ ਮਾਲਕ ਕੋਲ ਕੋਈ ਥੋੜ੍ਹਾ ਜਿਹਾ ਨਾਮ ਨਹੀਂ ਗਾ, ਉਹਦੇ ਭੰਡਾਰ ਭਰੇ ਹੋਏ ਹੈ, ਲੇਕਿਨ ਉਹਦੇ ਅਖਤਿਆਰ ਦੇ ਵਿੱਚ ਹੈ, ਜਿਹਨੂੰ ਚਾਹਵੇ ਉਹ ਦੇਵੇ।
Now Guru Ram Das Ji Maharaj says that God doesn't have only little bit of naam. His home is full of naam, but it is all in his hands, it is all in his control to give in whatever quantity to anyone, whatever he wishes he gives that.
Jisnu oh pandari thap danda hai usnu phir eh nahi puchda ke tu eh meri daat jyade vand ditti ya thodi vand ditti, eh usnu nahi puchda ga.
And once when he gives the authority to anyone to give naam, after that he never ask him anything like that, you gave this in abundance and you brought many people or like that, he will never ask anyone.
ਹੁਣ ਜਿਹਨੂੰ ਮਾਲਕ ਦੀ ਤਰਫੋਂ ਭੰਡਾਰ ਮਿਲ ਗਿਆ ਹੈ, ਅਗਰ ਉਹ ਆ ਕੇ ਦੁਨੀਆਂ ਦੇ ਵਿੱਚ ਸੂਮ ਹੋ ਜਾਵੇ, ਕੀ ਲੋਕ ਉਸ ਤੋਂ ਫਾਇਦਾ ਕੀ ਉਠਾ ਸਕਦੇ ਹੈ?
And the one who has got the treasure from the God, the wealth from the God, if after coming in this world, if he doesn't give out the wealth, the riches of naam to the people, then what is the use of his coming to this world?
ਦੂਸਰੇ ਪਾਸੇ ਜਿਹਦੇ ਭੰਡਾਰ ਦੇ ਵਿੱਚ ਕੋਈ ਦਾਤ ਹੀ ਨਾ ਹੋਵੇ, ਉਹ ਦਾਤਾ ਬਣ ਜਾਵੇ ਤਾਂ ਕੀ ਫਾਇਦਾ ਕਰ ਸਕਦਾ?
And on the other hand, if the person who is not having anything in his store, if he becomes the giver, then what is the use of his becoming as the giver?
ਇਸ ਵਾਸਤੇ ਮਾਲਕ ਦੇ ਬੜੇ ਭੰਡਾਰ ਭਰੇ ਆ ਭਗਤੀ ਦੇ, ਉਹ ਜਿਹਨੂੰ ਚਾਹਵੇ ਦੇ ਸਕਦਾ ਹੈ,
that's why
ਖੁਦ ਮਾਲਕ ਹੈ।
That's why God's house is full of the devotion and he is the all owner, to whoever he wishes he can give him.
ਭੰਡਾਰ ਪਰੇ ਭਗਤੀ ਹਰ ਤੇਰੇ, पावे तिस दीवाई जिस तू दे सोई जन पाए और नेपल सब चतराई।
जे कोई एक है कि मैं गुरु नू ठग लूंगा जा मैं उन्हें कोई धोखा दे लूंगा कदे नहीं हो सकता गा। वो कहें जिन्हों वो देवे वो ही ले सकता है चतराई ना कोई उसनू पा नहीं सकता गा।
If anyone says that he will cheat the master or he can deceive the master, that can never happen. He says that to whom he wants to give, only he can get. If he doesn't give, no one can get. No one can get anything from the master with his smartness.
ਅਸੀਂ ਦੁਨੀਆਂ ਨੂੰ ਧੋਖਾ ਦੇ ਲਾਂਗੇ ਆਪਣੇ ਆਪ ਨੂੰ ਵੀ ਧੋਖਾ ਦੇ ਲਾਂਗੇ ਲੇਕਿਨ ਜਿਹੜਾ ਸਾਡੇ ਅੰਦਰ ਬੈਠਾ ਉਹ ਕਦੇ ਵੀ ਧੋਖਾ ਨਹੀਂ ਖਾਏਗਾ।
ਵੀ ਕੈਨ ਰਿਸੀਵ ਦ ਵਰਲਡ ਐਂਡ ਵੀ ਕੈਨ ਈਵਨ ਰਿਸੀਵ ਅਵਰ ਸੈਲਫ ਬਟ ਵਨ ਹੂ ਇਜ਼ ਡਿਜ਼ਾਇਰਿੰਗ ਵਿਦ ਇਨ ਅਸ ਵੀ ਕੈਨ ਨੈਵਰ ਰਿਸੀਵ ਹਿਮ।
ਅਗਰ ਥੋੜ੍ਹੀ ਜਿਹੀ ਵੀ ਮੈਲ ਹੈ ਉਹ ਬੂਹਾ ਹੀ ਨਹੀਂ ਖੋਲਦਾ।
ਇਫ ਯੂ ਵਿਲ ਹੈਵ ਅ ਲਿਟਲ ਬਿਟ ਆਫ ਡਰਟ ਦੈਨ ਆਲਸੋ ਹੀ ਵਿਲ ਨੈਵਰ ਓਪਨ ਹਿਸ ਡੋਰ ਟੂ ਅਸ।
ਜਿਸ ਤੂੰ ਦੇ ਸੋਈ ਜਾਣ ਪਾਏ ਹੋਰ ਨੇ ਪਲ ਸਭ ਚਤੁਰਾਈ ਸਿਮਰ 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 ਗੁਰੇ ਆਪਣਾ ਸੋਇਆ ਮਨ ਜਾਗਾਈ।
ਹੁਣ ਜਦੋਂ ਸਾਨੂੰ ਨਾਮਦਾਨ ਮਿਲ ਜਾਂਦਾ ਹੈ ਫਿਰ ਸਾਡੀ ਕੀ ਡਿਊਟੀ ਹੈ ਕਿ ਫਿਰ ਅਸੀਂ ਸਿਮਰਨ ਦੇ ਜ਼ਰੀਏ ਫੈਲੇ ਹੋਏ ਖਿਆਲ ਨੂੰ ਇਕਾਗਰ ਕਰਨਾ ਹੈ ਤੀਸਰੇ ਤਿਲ ਦੇ ਉੱਤੇ ਲਿਆਉਣਾ ਹੈ ਤਾਂ ਕਿ ਜਿਹੜਾ ਸਾਡਾ ਮਨ ਜਨਮਾਂ ਜਨਮਾਂ ਤੋਂ ਸੁੱਤਾ ਹੋਇਆ ਹੈ ਔਰ ਮਾਲਕ ਦੀ ਦੁਨੀਆ ਕਨੀ ਉਹ ਜਾਗਦਾ ਹੈ ਔਰ ਇਹ ਇਹ ਵੀ ਫਿਰ ਮਾਲਕ ਦੀ ਤਰਫੋਂ ਜਾਗ ਪਏਗਾ ਔਰ ਦੁਨੀਆ ਦੀ ਤਰਫੋਂ ਸੌਂ ਜਾਵੇਗਾ।
ਨਾ ਵੈਨ ਵੀ ਗੈਟ ਦੀ ਡੋਨੇਸ਼ਨ ਆਫ ਨਾਮ ਆਫਟਰ ਦੈਟ ਵਾਟ ਇਜ਼ ਅਵਰ ਡਿਊਟੀ ਅਵਰ ਡਿਊਟੀ ਇਜ਼ ਟੂ ਕਲੈਕਟ ਆਲ ਅਵਰ ਸਕੈਟਰਡ ਥੋਟਸ ਵਿਦ ਦੀ ਸਿਮਰਨ ਐਂਡ ਬ੍ਰਿੰਗ ਦੈਮ ਟੂ ਦੀ ਤੀਸਰਾ ਤਿਲ ਐਂਡ ਯਰ ਅਵਰ ਮਾਇੰਡ ਵਿਚ ਇਜ਼ ਸਲੀਪਿੰਗ ਫਰੋਮ ਏਜਸ ਐਂਡ ਏਜਸ ਇਨ ਰਿਸਪੈਕਟ ਟੂ ਗੋਡ ਹੀ ਵਿਲ ਅਵੇਕ ਐਂਡ ਨਾਓ ਐਜ਼ ਹੀ ਇਜ਼ ਸਲੀਪਿੰਗ ਇਨ ਰਿਸਪੈਕਟ ਟੂ ਗੋਡ ਐਂਡ ਅਵੇਕ ਇਨ ਰਿਸਪੈਕਟ ਟੂ ਦੀ ਵਰਲਡ ਆਫਟਰ ਦੈਟ ਹੀ ਵਿਲ ਸਲੀਪ ਇਨ ਰਿਸਪੈਕਟ ਟੂ ਦਿਸ ਵਰਲਡ ਐਂਡ ਹੀ ਵਿਲ ਬੀ ਅਵੇਕਨ ਇਨ ਰਿਸਪੈਕਟ ਟੂ ਦੀ ਗੋਡ।
ਕਿਉਂਕਿ ਜਿਹੜੀ ਚੀਜ਼ ਮਿਹਨਤ ਦੇ ਨਾਲ ਪ੍ਰਾਪਤ ਹੁੰਦੀ ਹੈ ਉਸ ਨੂੰ ਅਸੀਂ ਬਗੈਰ ਮਿਹਨਤ ਤੋਂ ਪ੍ਰਾਪਤ ਕਰਨਾ ਚਾਹੁੰਦੇ ਹਾਂ ਇਹ ਸਾਡੇ ਵਾਸਤੇ ਸਵਾਲ ਠੀਕ ਨਹੀਂ ਹੁੰਦਾ ਗਾ।
ਬਿਕੋਜ਼ ਦ ਥਿੰਗ ਵਿਚ ਇਜ਼ ਅਚੀਵਡ ਓਨਲੀ ਬਾਈ ਵਰਕਿੰਗ ਹਾਰਡ ਵੀ ਵਾਂਟ ਟੂ ਅਚੀਵ ਦੈਟ ਥਿੰਗ ਵਿਦਆਊਟ ਵਰਕਿੰਗ ਹਾਰਡ ਐਂਡ ਦੈਟ ਇਜ਼ ਨਾਟ ਗੁੱਡ ਫਾਰ ਅਸ।
ਤੁਸੀਂ ਮਹਾਤਮਾ ਦੀਆਂ ਹਿਸਟਰੀਆਂ ਪੜ੍ਹ ਕੇ ਦੇਖ ਲਓ ਕਿ ਕਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 11 ਸਾਲ ਠਿਕਰੀਆਂ ਰੋੜਾਂ ਦੇ ਵਿਛਾਉਣੇ ਕੀਤੇ ਕਿਹੜਾ ਉਹਨਾਂ ਨੂੰ ਰਜਾਈਆਂ ਨਹੀਂ ਥਿਉਂਦੀਆਂ ਸਨ।
ਯੂ ਕੈਨ ਰੀਡ ਇਨ ਦੀ ਹਿਸਟਰੀ ਆਫ ਦ ਮਹਾਤਮਾਸ ਦੈਟ ਹਾਊ ਗੁਰੂ ਨਾਨਕ ਸਾਹਿਬ ਸਪੈਂਟ 11 ਈਅਰਸ ਇਨ ਦ ਮੈਡੀਟੇਸ਼ਨ ਸਲੀਪਿੰਗ ਔਨ ਸਿਟਿੰਗ ਔਨ ਦ ਕੁਸ਼ਨਸ ਮੇਡ ਆਫ ਦ ਪੈਬਲਸ ਐਂਡ ਸਮਾਲ ਸਟੋਨਸ ਵਾਜ਼ ਹੀ ਨਾਟ ਕੈਰੀਇੰਗ ਦ ਗੁੱਡ ਕੁਸ਼ਨਸ।
ਇਸੇ ਤਰ੍ਹਾਂ ਬਾਬਾ ਜੈਮਲ ਸਿੰਘ ਕਿਸ ਤਰ੍ਹਾਂ ਉਹ ਸਾਧੂ ਸੰਤਾਂ ਦੇ ਕੋਲ ਫਿਰਦਾ ਰਿਹਾ ਕਿਸ ਤਰ੍ਹਾਂ ਉਹ ਪਾਲਦਾ ਫਿਰਿਆ ਔਰ ਜਦ ਉਹਨਾਂ ਨੂੰ ਸਵਾਮੀ ਜੀ ਮਹਾਰਾਜ ਮਿਲੇ ਉਸ ਤੋਂ ਬਾਅਦ ਵੀ ਉਹਨਾਂ ਨੇ ਕਿੰਨੀ ਸਖਤ ਮਿਹਨਤ ਕੀਤੀ।
ਸਿਮਿਲਰਲੀ ਬਾਬਾ ਜੈਮਲ ਸਿੰਘ ਹੀ ਵਾਜ਼ ਆਲਵੇਜ਼ ਸਰਚਿੰਗ ਦੀ ਸਾਧੂਸ ਐਂਡ ਮਹਾਤਮਾਸ ਐਂਡ ਹੀ ਵਾਜ਼ ਆਲਵੇਜ਼ ਰਿਮੇਨਿੰਗ ਇਨ ਦ ਕੰਪਨੀ ਆਫ ਸਾਧੂਸ ਐਂਡ ਮਹਾਤਮਾਸ ਐਂਡ ਵੈਨ ਵੀ ਹੀ ਗੋਟ ਸਵਾਮੀ ਜੀ ਮਹਾਰਾਜ ਆਫਟਰ ਦੈਟ ਆਲਸੋ ਹੀ ਵਰਕਡ ਵੈਰੀ ਹਾਰਡ।
ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ ਕਿ ਜਿਹੜਾ ਤੁਸੀਂ ਬਗੈਰ ਮਿਹਨਤ ਤੋਂ ਮੰਗਦੇ ਹੋ ਇਹ ਤਾਂ ਉਹ ਬਾਤ ਹੈ ਨਾਲੇ ਲੱਦ ਦੇ ਨਾਲੇ ਲਦੇਂਦਾ ਦੇ ਉਹ ਕਹਿੰਦੇ ਤੁਹਾਡਾ ਕੰਮ ਤੁਸੀਂ ਕਰਨਾ ਹੈ।
ਮਾਸਟਰ ਸਾਵਣ ਸਿੰਘ ਜੀ ਯੂਸ ਟੂ ਸੇ ਦੈਟ ਦ ਥਿੰਗ ਵਿਚ ਯੂ ਆਰ ਆਸਕਿੰਗ ਵਿਦਆਊਟ ਵਰਕਿੰਗ ਹਾਰਡ ਇਟ ਇਜ਼ ਜਸਟ ਲਾਈਕ ਦੈਟ ਗਿਵ ਅਸ ਦ ਥਿੰਗ ਮੋਰ ਓਵਰ ਗਿਵ ਅਸ ਦ ਰਾਈਡ ਆਲਸੋ ਟੂ ਟਰਾਂਸਪੋਰਟ ਦੈਟ ਥਿੰਗ। ਹੀ ਯੂਸ ਟੂ ਸੇ ਦੈਟ ਦਿਸ ਇਜ਼ ਯੋਰ ਵਰਕ ਐਂਡ ਯੂ ਹੈਵ ਟੂ ਡੂ ਦਿਸ ਥਿੰਗ।
ਹਜ਼ੂਰ ਮਹਾਰਾਜ ਕਿਰਪਾਲ ਸਿੰਘ ਦੱਸਦੇ ਹੁੰਦੇ ਸੀਗੇ ਕਿ ਇੱਕ ਦਫ਼ਾ ਸੇਵਾਦਾਰ ਉੱਠ ਕੇ ਮਹਾਰਾਜ ਸਾਵਣ ਸਿੰਘ ਦੇ ਅੱਗੇ ਖੜ੍ਹੇ ਹੋ ਗਏ ਅਰਜ਼ ਕੀਤੀ ਹੈ ਕਿ ਸਾਨੂੰ ਜੀ ਬਿਨਾਂ ਭਜਨ ਪਾਰ ਕਰ ਦਿਓ। ਮਹਾਰਾਜ ਸਾਵਣ ਸਿੰਘ ਜੀ ਕੜਕ ਕੇ ਬੋਲੇ ਕਹਿਣ ਲੱਗੇ ਗਲਤ ਹੈ ਤੁਹਾਡਾ ਕੰਮ ਤੁਸੀਂ ਕਰਨਾ ਹੈ ਜਿੱਥੇ ਤੁਸੀਂ ਛੱਡ ਦਿਓਗੇ ਦੂਸਰੇ ਜਨਮ ਇੱਥੋਂ ਹੀ ਚਾਲੂ ਕਰਨਾ ਪਏਗਾ।
ਹਜ਼ੂਰ ਮਹਾਰਾਜ ਕਿਰਪਾਲ ਯੂਸ ਟੂ ਸੇ ਦਿਸ ਥਿੰਗ ਦੈਟ ਵਾਂਸ ਸਮ ਸੇਵਾਦਾਰ ਰਿਕੁਐਸਟਡ ਮਾਸਟਰ ਸਾਵਣ ਸਿੰਘ ਦੈਟ ਟੂ ਲਿਬਰੇਟ ਅਸ ਵਿਦਆਊਟ ਡੂਇੰਗ ਦ ਮੈਡੀਟੇਸ਼ਨ ਬਟ ਮਹਾਰਾਜ ਸਾਵਣ ਸਿੰਘ ਵਾਸ ਵੈਰੀ ਸਟ੍ਰਿਕਟ ਐਂਡ ਹੀ ਸੇਡ ਦੈਟ ਨੋ ਦੈਟ ਇਜ਼ ਨਾਟ ਕਰੈਕਟ ਦੈਟ ਇਜ਼ ਨਾਟ ਗੁੱਡ ਥਿੰਗ ਦਿਸ ਇਜ਼ ਯੋਰ ਵਰਕ ਐਂਡ ਯੂ ਹੈਵ ਟੂ ਡੂ ਦਿਸ।
ਸੰਤ ਮਤ ਦੇ ਵਿੱਚ ਇਹ ਜ਼ਰੂਰੀ ਨਹੀਂ ਕਿ ਸਾਨੂੰ 10 ਸਾਲ ਹੋ ਗਏ ਨਾਮ ਲਿਆ ਸਾਡਾ ਪਰਦਾ ਖੁੱਲ ਜਾਏਗਾ ਜਾਂ 20 ਸਾਲ ਹੋ ਗਏ ਜਾਂ 50-100 ਸਾਲ ਹੋ ਗਿਆ ਇਹਦੇ ਵਿੱਚ ਐਸਾ ਕੋਈ ਨਹੀਂ ਗਾ। ਇਹਦੇ ਵਿੱਚ ਤਾਂ ਬਿਰੇ ਔਰ ਤੜਫ ਦੀ ਚੀਜ਼ ਹੈ ਆਪਣੀ ਮਿਹਨਤ ਦੀ ਚੀਜ਼ ਹੈ ਗੁਰੂ ਦਇਆ ਕਰਨ ਵਾਸਤੇ ਤਿਆਰ ਹੈ।
ਫਰੋਮ ਵੇਅਰ ਯੂ ਵਿਲ ਲੀਵ ਇਨ ਦਿਸ ਲਾਈਫ ਯੂ ਹੈਵ ਟੂ ਕੰਟੀਨਿਊ ਫਰੋਮ ਦੈਟ ਪੁਆਇੰਟ ਓਨਲੀ ਇਨ ਯੋਰ ਨੈਕਸਟ ਲਾਈਫ। ਇਨ ਸੰਤ ਮਤ ਇਟ ਇਜ਼ ਨਾਟ ਟਰੂ that those who are it is not true that we were initiated 20 years back or 50 years back, so Master will liberate us. There is no question of time in the Santmat. The question is of the yearning and love. If we will have love and yearning for him, only then we can receive his grace. And Master is always ready to give his grace to us.
ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀ ਕਿ ਪ੍ਰੇਮੀ ਆਤਮਾ ਦਾ ਤਾਉਣਾ ਗੁਰੂ ਦੇ ਪਾਸੇ ਇਸ ਤਰ੍ਹਾਂ ਜਿਵੇਂ ਖੁਸ਼ਕ ਬਰੂਦ ਨੂੰ ਅੱਗ ਦੇ ਨੇੜੇ ਕਰ ਦਈਏ।
ਮਾਸਟਰ ਸਾਵਣ ਸਿੰਘ ਜੀ ਯੂਸ ਟੂ ਸੇ ਦੈਟ ਕਮਿੰਗ ਆਫ ਅ ਲਵਰ ਸੋਲ ਟੂ ਮਾਸਟਰ ਇਜ਼ ਜਸਟ ਲਾਈਕ ਪਲੇਸਿੰਗ ਦੀ ਡਰੈਗਨ ਪਾਊਡਰ ਇਨ ਫਰੰਟ ਆਫ ਦੀ ਫਾਇਰ।
ਸਿਮਰ 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 ਗੋਰੇ ਆਪਣਾ ਇੱਕ ਦਾਨ ਮੰਗੈ ਨਾਨਕ ਵੇਚਾਰਾ ਹਰ ਦਾਸਨ ਦਾਸ ਕਰਾਈ।
ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਆ ਮੈਂ ਤੇਥੋਂ ਹੇ ਪਰਮਾਤਮਾ ਇਹੀ ਦਾਨ ਮੰਗਦਾ ਮੇਰੇ ਅੰਦਰ ਨਿਮਰਤਾ ਆਜ ਜੀ ਮੈਨੂੰ ਆਪਦੇ ਦਾਸਾਂ ਦਾ ਵੀ ਦਾਸ ਬਣਾ ਲਈ।
ਨਾ ਗੁਰੂ ਨਾਨਕ ਸਾਹਿਬ ਸੇਜ਼ ਦੈਟ ਓ ਗੋਡ ਆਈ ਐਮ ਆਸਕਿੰਗ ਫਾਰ ਓਨਲੀ ਵਨ ਥਿੰਗ ਫਰੋਮ ਯੂ ਦੈਟ ਗਿਵ ਮੀ ਦੀ ਵੈਲਥ ਆਫ ਹਿਊਮਿਲਿਟੀ ਐਂਡ ਮੇਕ ਮੀ ਦੀ ਸਰਵੈਂਟ ਆਫ ਯੋਰ ਸਰਵੈਂਟ।
ਇੱਕ ਦਾਨ ਮੰਗੈ ਨਾਨਕ ਵੇਚਾਰਾ ਹਰ ਦਾਸਨ ਦਾਸ ਕਰਾਈ ਜੇ ਗੁਰ ਛਿੜਕੇ ਤਾਂ ਮੀਠਾ ਲਾਗੈ ਜੇ ਬਖਿਸ਼ ਤਾਂ ਗੁਰ ਵਡਿਆਈ।
ਗੁਰੂ ਸਾਹਿਬ ਕਹਿੰਦੇ ਆ ਅਗਰ ਜੇ ਗੁਰੂ ਛਿੜਕੇ ਤਾਂ ਸਿੱਖ ਨੂੰ ਮਿੱਠਾ ਲੱਗਣਾ ਚਾਹੀਦਾ ਹੈ, ਅਗਰ ਉਹ ਬਖਸ਼ੇ ਤਾਂ ਉਹਦੀ ਵਡਿਆਈ ਹੈ।
Guru Nanak, Guru Sahib says that if Master rebukes the disciple, a disciple should feel that very sweet, and if he is praising him, if he is forgiving him, then he should understand his praise.
Lekin main hazur de saath dekhda rehnda siga ke log maan chahunde hai guru ton aur je oh chidkde han tab soot hi nahi aundege. Eh koi sikhi sevki da usool nahi ga, sikh da dharm hai, guru di marzi hai chahe sikh nu oh bakhshe chahe chidke, lekin ਸੇਵਕ ਉਹੀ ਹੈ ਕਿ ਜਿਹੜਾ ਉਸਦੀ ਝਿੜਕ ਵੀ ਉਹੋ ਜਿਹੀ ਸਮਝੇ, ਪਿਆਰ ਵੀ ਉਹੋ ਜਿਹਾ ਸਮਝੇ।
ਆਈ ਹੈਵ ਸੀਨ ਵਿਦ ਹਜ਼ੂਰ ਦੈਟ ਦ ਪੀਪਲ ਹੂ ਵਰ ਦੈਟ ਦੇ ਵਰ ਆਲਵੇਸ ਐਕਸਪੈਕਟਿੰਗ ਪ੍ਰੇਜ਼ ਫਰੋਮ ਦੀ ਮਾਸਟਰ, ਐਂਡ ਇਫ ਮਾਸਟਰ ਵੁੱਡ ਰਿਬਿਊਕ ਦੈਮ ਦੇ ਵੁੱਡ ਗੋ ਅਵੇ। ਬਟ ਦਿਸ ਇਜ਼ ਨਾਟ ਦ ਡਿਸਾਈਪਲਸ਼ਿਪ। ਦ ਡਿਊਟੀ ਆਫ ਔਰ ਦ ਰਿਲੀਜਨ ਆਫ ਦ ਡਿਸਾਈਪਲ ਇਜ਼ ਦੈਟ ਵੈਦਰ ਮਾਸਟਰ ਇਜ਼ ਰਿਬਿਊਕਿੰਗ ਹਿਮ ਔਰ ਵੈਦਰ ਮਾਸਟਰ ਇਜ਼ ਫਰਗਿਵਿੰਗ ਔਰ ਪ੍ਰੇਜ਼ਿੰਗ ਹਿਮ, ਹੀ ਸ਼ੁੱਡ ਆਲਵੇਸ ਹੈਵ ਦ ਸੇਮ ਐਟੀਟਿਊਡ।
ਕਿਉਂਕਿ ਸੇਵਕ ਨੂੰ ਕੀ ਪਤਾ ਹੈ, ਸੇਵਕ ਤਾਂ ਅੰਨਾ ਹੈ, ਗੁਰੂ ਸਜਾਖਾ ਹੈ, ਇਹਨੂੰ ਕੀ ਪਤਾ ਕਿ ਮੇਰਾ ਝਿੜਕ ਦੇ ਵਿੱਚ ਫਾਇਦਾ ਹੈ ਜਾਂ ਪਿਆਰ 'ਚ ਫਾਇਦਾ ਹੈ।
ਬਿਕੋਜ਼ ਹਾਊ ਡਸ ਅ ਡਿਸਾਈਪਲ ਨੋ ਦੈਟ ਵਾਟ ਇਜ਼ ਗੁੱਡ ਫਾਰ ਹਿਮ, ਬਿਕੋਜ਼ ਹੀ ਇਜ਼ ਅ ਬਲਾਈਂਡ। ਬਟ ਮਾਸਟਰ ਸੀਜ਼ ਐਵਰੀਥਿੰਗ। ਹਾਊ ਅ ਡਿਸਾਈਪਲ ਕੈਨ ਨੋ ਦੈਟ ਰਿਬਿਊਕ ਇਜ਼ ਗੁੱਡ ਫਾਰ ਮੀ ਔਰ ਦ ਪ੍ਰੇਜ਼ ਇਜ਼ ਗੁੱਡ ਫਾਰ ਮੀ।
ਕਈ ਦਫਾ ਬੱਚਾ ਦੇਖਿਆ ਹੋਣਾ ਕਿ ਅੱਗ ਨੂੰ ਹੱਥ ਪਾਉਣ ਨੂੰ ਕਰਦਾ ਹੈ, ਮਾਂ ਬਾਪ ਨੂੰ ਪਤਾ ਉਹਦਾ ਹੱਥ ਪਿੱਛੇ ਖਿੱਚਦੇ ਹੈ, ਲੇਕਿਨ ਬੱਚਾ ਫਿਰ ਉਸੇ ਪਾਸੇ ਨੂੰ ਜਾਂਦਾ, ਬੱਚੇ ਨੂੰ ਇਹ ਪਤਾ ਹੀ ਨਹੀਂ ਕਿ ਮੇਰਾ ਅੱਗ ਨਾਲ ਹੱਥ ਜਲ ਜਾਏਗਾ।
Many times we have seen that if a child wants to catch the fire, the parents or the mother will always bring that hand away from the fire. But child is not knowing that whether fire is good for or the bad for him. But the parents who are taking his care, they know that fire is not good for him.
Punjab de vich ik guru sar pind hai jis di bahut achhi ik family si, huzur de agge unhanne benti kiti, unhade koi aulad nahi si bacche vaste, huzur ne kiha jo karma si oh mil gaya, lekin unhanne ਕਾਫੀ ਹਟ ਕੀਤਾ। ਹਜ਼ੂਰ ਕਹਿਣ ਲੱਗੇ ਤੁਹਾਨੂੰ ਕੀ ਪਤਾ ਹੈ ਕਿ ਜਿਹੜੀ ਔਲਾਦ ਆਏਗੀ ਉਹ ਸਾਡੇ ਫਾਇਦੇ 'ਚ ਆਏਗੀ ਜਾਂ ਕਫਾਇਦੇ 'ਚ ਆਏਗੀ। ਲੇਕਿਨ ਉਹਨਾਂ ਨੇ ਕਾਫੀ ਸਾਰਾ ਹਜ਼ੂਰ ਦੇ ਉੱਤੇ ਪ੍ਰੈਸ਼ਰ ਪਾਇਆ। ਹਜ਼ੂਰ ਕਹਿਣ ਲੱਗੇ ਅੱਛਾ ਬਈ ਜੋ ਮਾਲਕ ਦੀ ਮੌਜ, ਮੈਂ ਤਾਂ ਤੁਹਾਨੂੰ ਕੁਛ ਕਹਿ ਨਹੀਂ ਸਕਦਾ ਕਿਉਂਕਿ ਸੰਤ ਕਰਦੇ ਸਭ ਕੁਛ ਹੈ, ਲੇਕਿਨ ਉਹ ਆਪਣਾ ਆਪ ਬਣ ਕੇ ਨਹੀਂ ਦਿਖਾਉਂਦੇ। ਉਹਨਾਂ ਦੇ ਘਰੇ ਲਟਕਾ ਪੈਦਾ ਹੋਇਆ, ਉਹਨਾਂ ਨੇ ਬੜਾ ਉਹਦਾ ਅੱਛਾ ਨਾਂ ਸੁਖੀ ਲੱਡਾ ਰੱਖਿਆ, ਔਰ ਜਦ ਉਹ 21 ਸਾਲ ਦਾ ਹੋਇਆ ਔਰ ਉਸ ਵੇਲੇ ਉਹਨੇ ਕੀ ਕੀਤਾ, ਪਹਿਲਾਂ ਸੁਬਹਾ ਤੜਕੇ ਅੰਮ੍ਰਿਤ ਵੇਲੇ ਆਪਦੀ ਮਾਂ ਮਾਰੀ, ਪੇ ਮਾਰਿਆ, ਮਾਮਾ ਮਾਰਿਆ, ਮਾਰ ਕੇ ਵੀ ਉਸਦਾ ਜਿਹੜਾ ਹਰਕ ਸੀਗਾ ਉਹ ਠੰਡਾ ਨਹੀਂ ਹੋਇਆ, ਫਿਰ ਵੀ ਉਹਨਾਂ ਨੂੰ ਬੌਲਦਾ ਮਗਰ ਪਾ ਕੇ ਘੜੀਸਣਾ ਸ਼ੁਰੂ ਕੀਤਾ। ਮੈਂ ਖੁਦ ਉਸ ਦਿਨ ਉੱਥੇ ਸਤਸੰਗ ਕਰਨ ਵਾਸਤੇ ਗਿਆ ਸੀਗਾ ਔਰ ਅੱਖੀਂ ਦੇਖਿਆ ਵਾਕਿਆ ਸੀਗਾ, ਔਰ ਦਿਲ ਦੇ ਵਿੱਚ ਬੜਾ ਖਿਆਲ ਆਇਆ ਕਿ ਹਜ਼ੂਰ ਕੀ ਕਹਿੰਦੇ ਸੀਗੇ, ਇਹਨਾਂ ਨੇ ਕੈਸੀ ਮੰਗ ਮੰਗੀ। ਹਜ਼ੂਰ ਨੂੰ ਪਤਾ ਸੀਗਾ ਇਹਨਾਂ ਨੂੰ ਬਹੁਤ ਟਾਲਿਆ। ਮੈਂ ਆਖਿਆ ਵੀ ਬਲਵੀਰ ਸਿੰਘ ਸੀ ਉਸਦਾ ਨਾਂ ਉਹਦੇ ਪਿਤਾ ਦਾ, ਮੈਂ ਆਖਿਆ ਅਗਰ ਅੱਜ ਜਿਉਂਦਾ ਹੁੰਦਾ ਤਾਂ ਮੈਂ ਉਸ ਨੂੰ ਦੱਸਦਾ ਕਿਉਂ ਵੀ ਇਹ ਤੇਰੀ ਮੰਗ ਤੈਨੂੰ ਕਿਤਨਾ ਦੁਖੀ ਕਰੀ ਬੈਠੀ ਹੈ।
in the Punjab there is one village named Gurusar, and there was one very loving family there. And once when Master came there, they requested him to give him the blessing of the sun. But Master said that whatever you have in your karma and whatever you had, you have got that. And whatever you have, you will get that. But still they requested Master to give him some son, one son. But Master didn't tell him anything. But Master told them that who knows that the son who will come to your family or the son which you will have will be good to you, good for you or bad for you. But still they were requesting, and they put a lot of pressure on Master to give them the blessing of a son. So Master said that, okay, but I can't tell you anything. I can't tell you anything. Even though Masters do all the things, but still they will never show that they are doing all the things. And after that they had one son with Master's grace, and they were very happy, and they gave him the name Sukhi Ladda, which means the happiness giver. But when that son grew up and when he came in the youth age, one day in the time of elixir, early in the morning, he killed his mother, he killed his father and uncle, and still he was not satisfied by killing all three of them, and he tied all of them, and they were being pulled by the bullock, and in that way he killed their parents and everybody, and in that way he did this thing. So I went to the same village to give the satsang, and looking at their condition, I felt very sorry. And his father's name was Balveer Singh, and I thought that if he had been alive here, I would have told him that what Master was telling him and what he did, and now what was the result.
जे गुर छिड़के ता मीठा लागे, जे बख्शे ता गुर वडियाई, गुरमुख बोले सो थाए पाए, मनमुख किछ थाए न पाई।
गुरु साहब कहते हैं संता महात्मा का जो बोल है उन्हें परमात्मा सुनता है, उसकी कदर करता है। अगर असी मनमुख लोग कितनिया भी कुछ उस मालिक दे अगे बोली जाइए, वह कोई वैल्यू नहीं रख देगी, वह साढ़े बोल कनी तवज्जो ही नहीं दिंदा गा।
नाउ गुरु साहब से दैट द वर्ड ऑफ द सेंट्स एंड महात्मास दे आर हर्ड बाय द गॉड एंड गॉड अप्रिशिएट्स दैट। But if we the manmukhs, if we call, no matter how much we call, but still there is no value, and God will never respond to it, and God never listens to that.
Sahib ne jitho shabd shuru kita si ga, aapne upar dassya si, agar samundar de khare samundar ch vi guru da ghar hove, aur chahe chakhad changi kitna vi kyon na aave, phir vi sikh da dharm hai aapde guru de darshan to na ruke, aakhir phir aake kehnde hai agar पाला कक्कर बर्फ पैंदी होवे फिर भी सेवक का धर्म है कि आपदे गुरु के दर्शनों पहुँचे। आप कहते हैं कि दिने भी रात नू भी सुते जागते गुरु का ध्यान हमेशा ही पका लेना चाहिए, कि ये अखा जड़िया है गुरु के दर्शन तो बगैर दुनिया नू भुल जान, फिर ही उहदे विच ही साडा फायदा है, क्योंकि चलते फिरते उठते बहते सानू सिमर नहीं छड़ना चाहिए। जवान है जी सिमर के नाल हमेशा तर रहे, इनू खुशक ना होने दो, सिमरन के जरिए तारी रखो।
Earlier Guru Sahib had said that even though Master's house is in the sea, salty water sea, and if any obstacle comes in between, then also a disciple should never be stopped in going and having the darshan of Master. And now in the end, again Guru Sahib is repeating the same thing but in different words, that no matter if it is very cold or any storm is coming or anything is coming in the way, but still you should go and have the darshan of the Master. And always you should go on remembering him and always contemplate his form in your eyes, because when you will contemplate his form and always remember his form in your eyes, only then you will be able to avoid the world and the sights of this world. And he says that always go on remembering the Master and the Simran which he has given, whether you are asleep or awake, always walking, talking, always go on doing the Simran, always wet your tongue with the Simran and don't let it be dry, and always go on doing the Simran and remember your Master.
सब दिन सुरैण देखो गुर अपना, गुरु पैर तराई अनेक उपाव करी गुर कारण गुर पावे सुथाई पाई रैन दिन से गुर चरण राधी दया करो मेरे साई नानक का जियो पिंड गुरु है गुर मिल त्रिपत
आपने जिथों शब्द चालू किया सीगा क्या सी कि मैं विकण वास्ते तैयार हैं अगर मैनू परमात्मा मिल जाए और परमात्मा की खातिर मैं विकना चाहना दुनिया के समान की खातर नहीं इत्थे भी आप कहिंदे आ गुरु के दर्शन वास्ते कोई भी अपाव हुंदा होवे तो दर्शन नहीं छड़ने चाहिए गए आप कहन लगे कि मेरा दीन अमान गुरु ही है और गुरु ही गुरु मैनू दुनिया के विच दीदा है
Now when he started the hymn, he said that I am ready to sell myself for the darshan of my beloved, my master. I won't sell myself for the name and fame or for any worldly material, but for the sake of the darshan of my beloved, I will sell myself. And now also here he says that you should never miss the darshan of your beloved, no matter whatever comes in the way, but always you should go and have the darshan of the beloved. And he says that because I am always At every place I am seeing only master and master. At all the places I am seeing the master.
Nanak ka jiyo pind guru hai gur mil tripat gai Nanak ka prab pur raho जत कत तत गोसाई
गुरु नानक साहब ने सानू ये छोटे जे शब्द के अंदर हर पहलू तो समझाया किस तरह गुरु ना प्यार करना है किस तरह गुरु के जरिए असी परमात्मा नू पा सकते हैं किन्नी सिख के अंदर तड़फ होनी चाहिए है वो तड़फ है तो किस तरह किड्डी जल्दी परमात्मा नू पा लेंदा है आखिर कहन लगे मेरा जेड़ा सतगुरु है परमात्मा है जिथे भी मैं नज़र मारदा है पत्ते पत्ते दे अंदर ही वो नज़र आता है दोस्त और दुश्मन दे विच भी वही परमात्मा बैठा है
इन दिस स्मॉल हिम गुरु नानक साहब मेड अस अंडरस्टैंड वेरी वेल दैट हाउ वी हैव टू एंड वाई वी हैव टू लव द मास्टर एंड वाई वी हैव टू हैव द यर्निंग फॉर हिम बिकॉज द मोर वी विल हैव द यर्निंग द मोर वी विल हैव हिज दर्शन एंड इन दैट वे वी विल बी एबल टू गो एंड सी हिम वेरी सून एंड ही सेड दैट वाई वी हैव टू डू ऑल दिस थिंग एंड Now he says that wherever I am looking, I am always seeing my master. In all the leaf and everywhere, I am seeing my master. In the friend, in the enemy, everywhere I am seeing the master.
ਸਾਨੂੰ ਵੀ ਚਾਹੀਦਾ ਕਿ ਇਹਨਾਂ ਦੇ ਤਜਰਬੇ ਤੋਂ ਫਾਇਦਾ ਉਠਾਈਏ ਆਪਣੀ ਆਤਮਾ ਨੂੰ ਮਨ ਦੇ ਪੰਜੇ ਤੋਂ ਆਜ਼ਾਦ ਕਰਕੇ ਸਿਮਰਨ ਦੇ ਜ਼ਰੀਏ ਅਸੀਂ ਤੀਸਰੇ ਤਿਲ ਦੇ ਉੱਤੇ ਇਕਾਗਰ ਕਰੀਏ ਆਪਣੇ ਆਪਣਾ ਜੋ ਸਫ਼ਰ ਹੈ ਉਸ ਨੂੰ ਤੈਅ ਕਰੀਏ
We should also try to take advantage of their experience and we should also take our We should also make our soul free from the clutches of the mind and take to Tisra Til. And in that way, we should also try to complete our travel, our journey to our real home.